ਸਚੋਏ ਵਾਹਿਗੁਰੂ ਜੀ ਕੀ ਫਤਿਹ ਹੈ
ਜਗਨ ਬਿਲਾਸਨ
ਸੋਏ
ਵਾਹਿਗੁਰੂ ਜੀ ਕੀ ਫਤਿਹ
ਹੈ
ਜਗਨ ਬਿਲਾਸਨ
ਸੋਏ ਦੋਹਰਾ ਤਬ ਹਮ ਐਸੇ ਕਯੋ ਤੈ ਤੁਮਕੋ ਕਰਨੀ ਸਿੱਧ ਬੋਲਾ ਕਰਨੀ ਨਾਹੇ ਕੋ ਕਰੋ ਨਾਮ ਕੀ ਬ੍ਰਿਧ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਵੱਡਿਆਂ ਭਾਗਾਂ ਵਾਲੇ ਹੋ ਸਾਹਿਬ ਨੌਵੇਂ ਗੁਰਦੇਵ ਧਰਮ ਧੁਰੰਦਰ ਸਤਿਗੁਰੂ ਵੈਰਾਗ ਔਰ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਦਸੋਂ ਪਾਤਸ਼ਾਹੀਆਂ ਦੀ ਆਤਮਕ ਜਾਗ ਦੀ ਜੋਤ ਸ਼ਬਦ ਗੁਰੂ ਬਾਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਇਕੱਤਰ ਹੋ ਕੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਜੁੜ ਕੇ ਕਲਗੀਧਰ ਪੰਥ ਦੇ ਵਾਲੀ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੇ ਨਾ ਹੋਣ ਦੀ ਕਲਪਨਾ ਕਰਦੇ ਹਾਂ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਜੇ ਕਲਗੀਧਰ ਨਾ ਹੁੰਦੇ ਤਾਂ ਕੀ ਹੁੰਦਾ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਬ ਤੇ ਕੁਚੀਲ ਤਾ ਕਤੇਬਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੇ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਐਸੇ ਕਰੁਣਾਨਿਧ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ ਕਲਗੀਧਰ ਜੀ ਆਪਣੇ ਖਾਲਸੇ ਨੂੰ ਆਪਣੇ ਪੰਥ ਨੂੰ ਉਪਦੇਸ਼ ਦੇ ਰਹੇ ਨੇ ਪੰਥ ਦੀ ਰਹਿਤ ਪੰਥ ਦੀ ਮਰਿਆਦਾ ਦੱਸ ਰਹੇ ਨੇ ਸਾਹਿਬ ਜੀ ਨੇ ਵਚਨ ਕੀਤੇ ਹਨ ਕਿ ਮੇਰਾ ਪੰਥ ਦਿਨ ਪ੍ਰਤੀ ਦਿਨ ਵਧੇਗਾ ਔਰ ਜਿੱਥੇ ਮੇਰੇ ਪੰਥ ਵਿੱਚ ਵਾਧਾ ਹੋਵੇਗਾ ਉੱਥੇ ਹੋਰ ਪੰਥ ਵੀ ਸੰਸਾਰ 'ਚ ਚੱਲਣਗੇ ਉਹ ਪੰਥ ਤਾਂ ਚੱਲਣਗੇ ਪਰ ਉਹਨਾਂ ਵਿੱਚ ਧਰਮ ਨਹੀਂ ਹੋਵੇਗਾ ਸਵੇਰੇ ਪੈਦਾ ਹੋਇਆ ਕਰਨਗੇ ਸ਼ਾਮ ਨੂੰ ਖਤਮ ਹੋ ਜਾਇਆ ਕਰਨਗੇ نئے نئے متے چلائیں گے، نوے نوے مت چلن گے، نوے نوے فرقے چلن گے رنگ برنگے، ون سبنے رنگ برنگے جڑے مت نے انہاں چ بکھاوا ہوئے گا، پکھنڈ ہوئے گا، پر ترم نہیں ہوئے گا۔ کلگیدر جی نے وچن کیتا کہ سنگو ایک وار میرے کول کلجگ آیا اور کلجگ نے مینوں بینتی کیتی کہ دسویں پاتشاہ آن والے سمے وچ تہاڈے پنتھ دا راج ہونا ہے، دوجے پاسے جگت وچ بدت ہے کہ میرا راج ہے کلجگ دا راج ہے، کرپا کرو مینوں اپنے پنتھ چ ملاؤ، جویں دوجے اوتاراں نے مینوں آپو اپنی جگہ تے تھان دتی ہے، چاہے وہ جگن ناتھ پوری ہے، چاہے وہ کانشی وشوناتھ دا مندر ہے، چاہے وہ کرکشیتر ہے، اور چاہے وہ برندابن دی دھرتی ہے، انہاں تیرتھاں تے مینوں جگہ ملی ہوئی ہے۔ گردیو جی کلگیدر جی تسی بھی کرپا کرو مینوں اپنے پنتھ وچ جگہ بخشو، تہاڈے پنتھ نال میری سندھی بنے، اور جڑا حکم تسی کرو گے وہ کام بھی میں کراں گا۔ کلگیدر پاتشاہ جی مہاراج جی کہندے پہلا کلجگ یہ دس کہ تو اپنے راج وچ کردا کی ہے، تیرے وچ جڑی کرڑی کیڑی پھلدی ہے، کیڑی کرنی تیرے سمے وچ پھلی پھوت ہوندی ہے۔ تو کلجگ ستگرو جی دے بچن سن کے اگوں جواب دے رہا ہے، اینو کل نامہ کہندے ہن۔ آؤ سروت سنگت اپنیاں سرتیاں برتیاں گرو چرناں نال جوڑو، کلگیدر دا اے پوتر اتہاس من برتیاں اکاگر کر کے سربن کریے۔
دوہرا تب ہم ایسے کیو تیں تم کو کرنی سدھ۔
ستگرو کلگیدر پاتشاہ جی مہاراج جی کہن لگے ہے کلجگ یہ دس کے تیرے وچ جڑی تیرے سمے وچ کیڑی کرنی سدھ ہوندی، کیڑا کام تیرے سمے دے وچ سدھ ہوندا جڑا تو سفل ہون دیندا ہے، کیڑی کرنی تیرے سمے وچ پھلی پھوت ہوندی ہے۔
بولا کرنی ناہے کو کرو نام کی برد۔
کلجگ اگوں بولیا کہن لگا میں اپنے سمے وچ کوئی بھی کرنی نہیں پھلن دیندا، میرے سمے وچ کوئی کرنی بھی پھلی پھوت نہیں ہوندی، میرے سمے وچ تا کیول نام دا وعدہ ہوندا، جڑا نام جپدا بس او نام ہی پھلدا، نہ کوئی تیرتھ اشنان پھلی پھوت ہوندا، نہ کوئی پوجا، نہ کوئی ارچنا، نہ کوئی یگ، نہ کوئی دان، نہ کوئی تپ، میرے سمے دے وچ تا کیول اکو کام جڑا ہے او پھلی پھوت ہوندا ہے، اور او پرمیشر دا نام جپیا ہویا اوہی پھلی پھوت ہوندا ہے۔ اس کر کے گربانی وچ سری گرو گرنتھ صاحب جی دے اندر ستگراں نے بار بار سانو نام جپن دا اپدیش دتا، اور بار بار یہ بھی دسیا کہ کلجگ دے وچ کیول پرمیشر دے نام دا ہی بیج بیجو، کیونکہ اس سمے وچ اس وتر وچ کیول ایک نام دا ہی بیج بیجیا جا سکدا جو پھلی پھوت ہوئے گا۔ کلجگ خود دس رہا گرو کلگیدر نو، کہندا مہاراج جی میرے سمے دے وچ تاں کیول ایک نام جپن دا ہی وعدہ ہوندا ہے۔
کلے کرام باپ ست نار پورکھ کو جد۔
کہن لگا مہاراج میں اپنے سمے وچ ایہ کچھ کراواں گا۔ کلجگ کہندا میں کی کرونا، او سنو میں پیو تے پتر دی لڑائی کرا دینا، پتر پیو نال لڑدا تے پیو پتر نال لڑدا، میرے سمے وچ ایہ کچھ ہوے گا، کوئی سما وہ بھی ہوے گا، ویکھو تریتے یگ دا ਬਿਨਾਂ ਕਿਸੇ ਕਸੂਰ ਤੋਂ, ਬਿਨਾਂ ਕਿਸੇ ਗੁਨਾਹ ਤੋਂ ਪਿਓ ਪੁੱਤਰ ਨੂੰ ਕਹਿ ਰਿਹਾ, ਜਾ ਪੁੱਤਰ 14 ਸਾਲ ਦਾ ਤੈਨੂੰ ਬਨਵਾਸ ਕੱਟਣਾ ਪੈਣਾ ਜੰਗਲ ਚ। ਤੇ ਪੁੱਤਰ ਸਤ ਬਚਨ ਕਹਿੰਦਾ, ਆ ਗਿਆ ਮੰਨ ਕੇ ਜੰਗਲ ਨੂੰ ਤੁਰ ਪੈਂਦਾ। ਇਹ ਨੀ ਕਹਿੰਦਾ ਪਿਓ ਮੇਰਾ ਕਸੂਰ ਕੀ ਹੈ, ਮੇਰਾ ਦੋਸ਼ ਕੀ ਹੈ। ਪਰ ਕਲਯੁਗ ਦੇ ਵਿਚ ਕਹਿੰਦਾ ਇਹੋ ਜਿਹੇ ਪੁੱਤਰ ਹੋਣਗੇ ਜਿਹੜੇ ਪਿਓ ਨਾਲ ਲੜਨਗੇ ਝਗੜਨਗੇ ਔਰ ਕਹਿਣਗੇ ਬਾਪੂ ਤੈਨੂੰ ਤਾਂ ਮਤ ਨਹੀਂ ਹੈ, ਤੈਨੂੰ ਕੀ ਪਤਾ ਕੀ ਹੁੰਦਾ ਦੁਨੀਆਂ ਚ। ਕਲਯੁਗ ਕਹਿ ਰਿਹਾ ਕਿ ਮੈਂ ਆਪਣੇ ਸਮੇਂ ਵਿਚ ਪਿਓ ਤੇ ਪੁੱਤਰਾਂ ਦੀ ਲੜਾਈ ਕਰਾਵਾਂਗਾ। ਜਿੱਥੇ ਪਿਓ ਤੇ ਪੁੱਤਰ ਲੜਨਗੇ ਉਥੇ ਨਾਰ ਪੁਰਖ ਦਾ ਯੁੱਧ, ਇਸਤਰੀ ਤੇ ਪਤੀ ਦੋਵੇਂ ਆਪਸ ਵਿਚ ਯੁੱਧ ਕਰਨਗੇ, ਲੜਾਈ ਕਰਨਗੇ, ਕਲਹ ਹੋਵੇਗੀ। ਮੇਰੇ ਸਮੇਂ ਚ ਕੁਝ ਹੋਵੇਗਾ। ਅੱਜ ਵੇਖੋ ਕੋਰਟ ਕਚਹਿਰੀਆਂ ਇਸਤਰੀਆਂ ਪੁਰਖਾਂ ਦੀਆਂ ਲੜਾਈਆਂ ਨਾਲ ਹੀ ਭਰੇ ਪਏ ਨੇ। ਪਤਾ ਨੀ ਇਕ ਦਿਨ ਵਿਚ ਕਿੰਨੇ ਕੁ ਤਲਾਕ ਹੁੰਦੇ ਨੇ, ਕਿੰਨੇ ਕੁ ਪਰਚੇ ਦਰਜ ਹੁੰਦੇ ਨੇ, ਕਿੰਨੀਆਂ ਕੁ ਐਫਆਈਆਰਾਂ ਕੱਟੀਆਂ ਜਾਂਦੀਆਂ ਨੇ, ਇਸ ਸਬੰਧ ਵਿਚ ਕੱਟੀਆਂ ਜਾਂਦੀਆਂ ਨੇ। ਉਹ ਪਤੀ ਪਤਨੀ ਦੀ ਜਦੋਂ ਆਪਸ ਵਿਚ ਨਹੀਂ ਬਣਦੀ ਤੇ ਕਿੰਨੇ ਲੜਾਈਆਂ, ਕਿੰਨੇ ਝਗੜੇ। ਕਿਤੇ ਇਸਤਰੀਆਂ ਫਾਹਾ ਲੈ ਕੇ ਮਰ ਰਹੀਆਂ ਨੇ, ਸੜ ਕੇ ਮਰ ਰਹੀਆਂ ਨੇ, ਕਿਤੇ ਪਤੀ ਮਰ ਰਹੇ ਨੇ ਦੁਖੀ ਹੋ ਕੇ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿਚ ਇਹ ਕੁਝ ਕਰਾਂਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਵੀ ਇਹਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਕਹਿੰਦੇ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਿਥਾਉ ਜਾਹੀ। ਇਸਤਰੀਆਂ ਦਾ ਮਰਦਾਂ ਨਾਲ, ਪੁਰਖਾਂ ਨਾਲ, ਪਤੀਆਂ ਨਾਲ ਪਿਆਰ ਕੇਵਲ ਦਮੜਿਆਂ ਵਾਸਤੇ, ਰੁਪਈਆਂ ਵਾਸਤੇ ਹੋਵੇਗਾ। ਉਦਾਂ ਭਾਵੇਂ ਜਿੱਥੇ ਮਰਜ਼ੀ ਆਉਣ ਜਾਣ, ਉਨ੍ਹਾਂ ਦੇ ਨਾਲ ਕੋਈ ਸੰਬੰਧ ਨਹੀਂ, ਸਵਾਰਥੀ ਲੋਕ ਹੋਣਗੇ। ਕਲਯੁਗ ਕਹਿੰਦਾ ਮੈਂ ਜਿੱਥੇ ਪਿਓ ਪੁੱਤਰਾਂ ਦੀ ਲੜਾਈ ਕਰਾਵਾਂਗਾ, ਉੱਥੇ ਮੈਂ ਇਸਤਰੀ ਤੇ ਪੁਰਖਾਂ ਦਾ ਵੀ ਝਗੜਾ ਕਰਾਵਾਂਗਾ।
ਭੈਣ ਮਾਏ ਕੋ ਛੋੜ ਕੇ ਪਾਲੇ ਗ੍ਰਹਿਣ ਸੁਧ।
ਔਰ ਇਹੋ ਜਿਹੇ ਪੁਰਖ ਹੋਣਗੇ ਮੇਰੇ ਸਮੇਂ ਵਿਚ ਜਿਹੜੇ ਆਪਣੀ ਭੈਣ ਨੂੰ ਵੀ ਛੱਡ ਕੇ, ਆਪਣੀ ਮਾਂ ਨੂੰ ਵੀ ਛੱਡ ਕੇ, ਆਪਣੀ ਘਰਵਾਲੀ ਨੂੰ ਪਹਿਲ ਦੇਣਗੇ। ਆਪਣੀ ਘਰਵਾਲੀ ਦੀ ਵੀ ਪ੍ਰੀਤ ਛੱਡਣਗੇ, ਆਪਣੇ ਭੈਣ ਦੀ ਵੀ ਪ੍ਰੀਤ ਨਹੀਂ ਕਰਨਗੇ, ਮਾਂ ਨਾਲ ਵੀ ਪ੍ਰੀਤ ਨਹੀਂ ਕਰਨਗੇ, ਆਪਣੀ ਘਰਵਾਲੀ ਨੂੰ ਪਹਿਲ ਦੇਣਗੇ, ਉਹਦਾ ਆਖਾ ਮੰਨਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬਚਨ ਨੇ, ਜੋਰਾਂ ਕਾ ਆਖਿਆ ਪੁਰਖ ਕਮਾਵਦੇ ਸੇ ਅਪਵਿੱਤ ਅਮੇਦ ਖਲਾ। ਜੋਰਾਂ ਕਹਿੰਦੇ ਨੇ ਇਸਤਰੀਆਂ ਨੂੰ, ਆਪਣੀਆਂ ਘਰਵਾਲੀਆਂ ਦਾ ਕਿਹਾ ਮੰਨਣ ਵਾਲੇ ਹੋਣਗੇ। ਔਰ ਅਮੇਦ ਖਲਾ ਕਹਿੰਦੇ ਨੇ ਅਪਵਿੱਤਰ ਨੂੰ, ਇਹੋ ਜਿਹੇ ਪਵਿੱਤਰ ਨਰ ਹੋਣਗੇ। ਸੋ ਇਹੋ ਜਿਹਾ ਵਰਤਾਰਾ ਵਰਤੇਗਾ ਮੇਰੇ ਸਮੇਂ ਵਿਚ ਕਿ ਨਾ ਆਪਣੀਆਂ ਭੈਣਾਂ ਨਾਲ ਕੋਈ ਪ੍ਰੀਤ ਹੋਵੇਗੀ, ਨਾ ਮਾਂ ਨਾਲ ਪ੍ਰੀਤ ਹੋਵੇਗੀ, ਕੇਵਲ ਇਸਤਰੀ ਦੀ ਪ੍ਰੀਤ ਹੋਵੇਗੀ। ਜਿਹੜੀ ਹਾਲੇ ਕੱਲ ਆਉਂਦੀ ਹੈ ਘਰ ਦੇ ਵਿਚ, ਉਹਦੇ ਨਾਲ ਪ੍ਰੀਤ ਜ਼ਿਆਦਾ ਹੋ ਜਾਂਦੀ ਹੈ। ਜਿਸ ਮਾਂ ਨੇ ਜਨਮ ਦਿੱਤਾ ਹੈ, ਜਿਹੜੀ ਭੈਣ ਨਾਲ ਬਚਪਨ ਤੋਂ ਖੇਡੀ ਹੈ, ਉਹਦੇ ਨਾਲ ਵੀ ਪ੍ਰੀਤ ਨਹੀਂ ਰਹਿੰਦੀ, ਉਹ ਵੀ ਇਹਨੂੰ ਕੁਲੱਛਣੀ ਲੱਗਣ ਲੱਗ ਪੈਂਦੀ ਹੈ, ਮਾਂ ਨਾਲ ਵੀ ਲੜਾਈ ਝਗੜੇ ਕਰਦਾ ਹੈ। ਔਰ ਆਪਣੀ ਇਸਤਰੀ ਨੂੰ ਜਿਹੜਾ ਹੈ ਉਹ ਜ਼ਿਆਦਾ ਤਰਜੀਹ ਦਿੰਦਾ ਹੈ। ਇਹ ਕਲਯੁਗ ਦੇ ਸਮੇਂ ਵਿਚ ਕਲਯੁਗ ਕਹਿੰਦਾ ਮੈਂ ਕਰਾਉਂਦਾ ਹਾਂ।
ਸੁਤ ਨਾਰੀ ਸਸੁਰਾ ਭਜੇ ਸਾਸੂ ਭਜੇ ਜਮਾਤ।
ਔਰ ਜਿਹੜੇ ਪੁੱਤਰ ਤੇ ਨੂੰਹ ਹਨ, ਪੁੱਤਰ ਨੂੰਹ ਜਿਹੜੇ ਪੁੱਤਰ ਹੈ ਉਹ ਆਪਣੇ ਸਹੁਰਿਆਂ ਦਾ ਜ਼ਿਆਦਾ ਕਰਨਗੇ। ਯਾਨੀ ਕਿ ਜਿਹੜਾ ਸਹੁਰਾ ਪਰਿਵਾਰ ਹੈ ਉਹਨਾਂ ਨੂੰ ਤਾਂ ਜੀ ਹਜ਼ੂਰ ਜੀ ਜੀ ਕਰਨਗੇ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਚ ਮਨੁੱਖ ਦਾ ਸੁਭਾਅ ਹਾਂ, ਸਾਰਿਆਂ ਦਾ ਜੋ ਬਣਦਾ ਸਤਿਕਾਰ ਹੈ ਉਹ ਸਭ ਨੂੰ ਮਿਲਣਾ ਚਾਹੀਦਾ। ਜੋ ਮਾਂ ਬਾਪ ਦਾ ਸਤਿਕਾਰ ਹੈ ਉਹ ਹੋਣਾ ਚਾਹੀਦਾ, ਜਿਹੜਾ ਸੱਸ ਸਹੁਰੇ ਦਾ ਸਤਿਕਾਰ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ, ਭੈਣ ਦਾ ਸਤਿਕਾਰ ਭੈਣ ਨੂੰ ਮਿਲਣਾ ਚਾਹੀਦਾ, ਘਰਵਾਲੀ ਦਾ ਸਤਿਕਾਰ ਘਰਵਾਲੀ ਨੂੰ ਮਿਲਣਾ ਚਾਹੀਦਾ, ਸਾਰਿਆਂ ਦਾ ਬਣਦਾ ਸਤਿਕਾਰ ਸਭ ਨੂੰ ਮਿਲਣਾ ਚਾਹੀਦਾ। ਪਰ ਐਸਾ ਨਹੀਂ ਕਿ ਕਿਸੇ ਨੂੰ ਵੱਧ ਕਿਸੇ ਨੂੰ ਘੱਟ, ਕਿਸੇ ਨਾਲ ਹੋਵੇ ਹੀ ਨਾ। ਤੋ ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਕਿ ਆਪਣੇ ਸਹੁਰਿਆਂ ਦੀ ਜੈ ਜੈਕਾਰ ਕਰਨਗੇ, ਜੀ ਮੇਰੇ ਸਹੁਰੇ ਬੜੇ ਚੰਗੇ ਨੇ, ਬੜੇ ਭਲੇ ਨੇ, ਬੜੇ ਸ੍ਰੇਸ਼ਟ ਨੇ। ਔਰ ਆਪਣਾ ਜਿਹੜਾ ਪਰਿਵਾਰ ਹੈ ਉਹਦੀ ਨਿੰਦਾ ਕਰੀ ਜਾਣਗੇ। ਸਾਡਾ ਤਾਂ ਟੱਬਰ ਹੀ ਬੜਾ ਮਾੜਾ, ਪਤਾ ਨੀ ਮੈਂ ਤਾਂ ਕਿਹੜੇ ਟੱਬਰ ਵਿਚ ਜੰਮ ਪਿਆ, ਕਿਤਨਾ ਮਾੜਾ ਪੈੜਾ ਹੈ। ਏਦਾਂ ਦੇ ਬਿਰਤੀ ਵਾਲੇ ਹੋਣਗੇ। ਸਾਸੂ ਭਜੈ ਜਮਾਤ, ਜਿਹੜੀ ਸੱਸ ਹੈ ਉਹ ਪੁੱਤਰਾਂ ਨੂੰ ਛੱਡ ਕੇ ਆਪਣੇ ਜਵਾਈਆਂ ਨਾਲ ਪਿਆਰ ਕਰੇਗੀ, ਉਹ ਆਪਣੇ ਜਵਾਈਆਂ ਨੂੰ ਜ਼ਿਆਦਾ ਤਰਜੀਹ ਦੇਵੇਗੀ, ਆਪਣੇ ਪੁੱਤਰਾਂ ਨਾਲ ਉਨਾ ਹਿੱਤ ਨਹੀਂ ਹੋਵੇਗਾ। ਕਲਯੁਗ ਦੇ ਸਮੇਂ ਦੇ ਵਿਚ ਕਲਯੁਗ ਕਹਿੰਦਾ ਮੈਂ ਏਦਾਂ ਦਾ ਵਰਤਾਰਾ ਵਰਤਾਵਾਂਗਾ ਕਿ ਜਿਹੜੀ ਸੱਸ ਹੈ ਉਹ ਕੇਵਲ ਆਪਣੇ ਜਵਾਈ ਦਾ ਭਜਨ ਕਰੇਗੀ, ਆਪਣੇ ਜਵਾਈ ਨੂੰ ਚੰਗਾ ਸਮਝੇਗੀ ਕਿ ਭਾਵੇਂ ਬਗਾਨਾ ਪੁੱਤਰ ਹੈ ਇਹ ਮੇਰਾ ਹਿੱਤ ਕਰਦਾ, ਆਪਣੇ ਸਕੇ ਪੁੱਤਰ ਦੇ ਨਾਲ ਉਹਦਾ ਹਿੱਤ ਨਹੀਂ ਹੋਵੇਗਾ।
ਦਾਸ ਭਜੇ ਭੂਪਤ ਜੋਤ ਵਿਪਰਨ ਉਪਜੇ ਸ਼ਾਂਤ।
ਔਰ ਕਹਿੰਦੇ ਜਿਹੜੇ ਦਾਸ ਨੇ ਨੌਕਰ ਨੇ ਉਹ ਰਾਜੇ ਦੀ ਜਿਹੜੀ ਘਰਵਾਲੀ ਹੈ ਆਪਣੇ ਮਾਲਕ ਦੀ ਘਰਵਾਲੀ ਹੈ ਉਹਦੇ ਨਾਲ ਸੰਬੰਧ ਜੋੜ ਲੈਣਗੇ, ਆਪਣੇ ਰਾਜੇ ਬਾਦਸ਼ਾਹ ਦੀ ਘਰਵਾਲੀ ਨਾਲ ਸੰਬੰਧ ਜੋੜ ਲੈਣਗੇ ਜਿਹੜੇ ਨੌਕਰ ਨੇ ਗੁਲਾਮ ਨੇ। ਪਰ ਸਾਡੇ ਦੇਸ਼ ਦੀ ਹਿਸਟਰੀ ਵਿਚ ਐਸਾ ਬਹੁਤ ਕੁਝ ਆਉਂਦਾ ਕਿ ਜਿੱਥੇ ਰਾਜਿਆਂ ਦੀਆਂ ਘਰਵਾਲੀਆਂ ਨੂੰ ਉਨ੍ਹਾਂ ਦੇ ਨੌਕਰਾਂ ਨੇ ਨੌਕਰਾਂ ਦੇ ਸੰਬੰਧ ਜੁੜ ਗਏ। ਔਰ ਐਸੇ ਪਤਾ ਨੇ ਕਿੰਨੇ ਕੁ ਚਰਿੱਤਰ ਵੀ ਦਸਵੇਂ ਪਾਤਸ਼ਾਹ ਨੇ ਲਿਖੇ ਨੇ। ਤੋ ਜਿਹੜੇ ਰਾਜੇ ਨੇ ਉਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਨੇ ਉਹ ਨੌਕਰ ਜਿਹੜੇ ਨੇ ਉਹ ਜੁਵਤਣਗੇ, ਭਾਵ ਉਹਨਾਂ ਦਾ ਸੰਬੰਧ ਹੋਵੇਗਾ। ਵਿਪਰਨਾ ਉਪਜਾ ਸ਼ਾਂਤ, ਜਿਹੜੇ ਬ੍ਰਾਹਮਣ ਨੇ ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਹੋਵੇਗੀ। ਹਾਲਾਂਕਿ ਬ੍ਰਾਹਮਣ ਦੇ ਹਿਰਦੇ ਵਿਚ ਸ਼ਾਂਤੀ ਹੋਣੀ ਚਾਹੀਦੀ ਹੈ, ਕਿਉਂਕਿ ਬ੍ਰਾਹਮਣ ਉਸ ਨੂੰ ਕਹਿੰਦੇ ਨੇ ਜਿਹੜਾ ਬ੍ਰਹਮ ਨੂੰ ਜਾਣ ਲਵੇ। ਪਰ ਕਲਯੁਗ ਦੇ ਬ੍ਰਾਹਮਣ ਐਸੇ ਹੋਣਗੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਨਹੀਂ ਹੋਵੇਗੀ, ਜਿਨ੍ਹਾਂ ਦੇ ਅੰਦਰ ਠਰਮਾ ਨਹੀਂ ਹੋਵੇਗਾ, ਜਿਨ੍ਹਾਂ ਦੇ ਅੰਦਰ ਧੀਰਜ ਨਹੀਂ ਹੋਵੇਗਾ।
ਸ਼ੂਦਰ ਨੇਵੰਦਾ ਜੇਵੰਦੇ ਵਿਪਰੈ ਦੇ ਤਿਤਕਾਰ।
ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਵੀ ਸ਼ੂਦਰਾਂ ਨੂੰ ਤਾਂ ਨਿਉਂਦੇ ਮਿਲਿਆ ਕਰਨਗੇ ਵੀ ਆਓ ਮਹਾਰਾਜ ਰੋਟੀ ਖਾਓ ਪ੍ਰਸ਼ਾਦਾ ਛਕੋ, ਤੇ ਜਿਹੜੇ ਬ੍ਰਾਹਮਣ ਨੇ ਉਹਨਾਂ ਨੂੰ ਤਰਕਾਰਾਂ ਪਿਆ ਕਰਨਗੀਆਂ ਵੀ ਤੁਹਾਡੇ ਤੇ ਲਾਹਨਤ ਹੈ, ਤਰਕਾਰ ਹੈ, ਤੁਸੀਂ ਕਾਹਦੇ ਬ੍ਰਾਹਮਣ ਹੋ। ਸ਼ੂਦਰਾਂ ਨੂੰ ਤਾਂ ਨਿਉਂਦੇ ਦੇ ਕੇ ਬੁਲਾ ਕੇ ਰੋਟੀ ਖਵਾਇਆ ਕਰਨਗੇ ਲੋਕ, ਤੇ ਬ੍ਰਾਹਮਣਾਂ ਨੂੰ ਤਰਕਾਰਾਂ ਪਿਆ ਕਰਨਗੀਆਂ, ਬ੍ਰਾਹਮਣਾਂ ਤੇ ਲਾਹਨਤਾਂ ਪਿਆ ਕਰਨਗੀਆਂ।
ਉਪਕਾਰੀ ਸੂਝੈ ਨਹੀਂ ਬਹੁਤੈ ਬਦੇ ਵਿਕਾਰ।
ਮੈਂ ਆਪਣੇ ਸਮੇਂ ਵਿਚ ਉਪਕਾਰ ਜਿਹੜਾ ਹੈ ਉਹ ਸੁੱਜਣ ਹੀ ਨਹੀਂ ਦੇਣਾ ਕਿਸੇ ਨੂੰ। ਉਪਕਾਰ ਕਰਨਾ ਇਹ ਬਿਰਤੀ ਨਹੀਂ ਮਨੁੱਖ ਦੇ ਅੰਦਰ ਆਉਣ ਦੇਣੀ ਕਿ ਕਿਸੇ ਤੇ ਪਰ ਉਪਕਾਰ, ਉਪਕਾਰ ਦੀ ਬਿਰਤੀ ਨਹੀਂ ਰੱਖਣੀ। ਬਸ ਆਪਣਾ ਸਵਾਰਥ ਵੇਖਣਾ ਵੀ ਕਿਵੇਂ ਸਿੱਧ ਹੁੰਦਾ ਹੈ। ਕਹਿੰਦਾ ਮੈਂ ਕਿਸੇ ਨੂੰ ਉਪਕਾਰੀ ਨਹੀਂ ਬਣਨ ਦੇਣਾ, ਉਪਕਾਰ ਮੈਂ ਕਿਸੇ ਦੇ ਹਿਰਦੇ ਚ ਨਹੀਂ ਰਹਿਣ ਦੇਣਾ, ਔਰ ਜਿੱਥੇ ਉਪਕਾਰ ਨਹੀਂ ਰਹਿਣ ਦੇਣਾ ਬਹੁਤੇ ਵਧੇ ਵਿਕਾਰ, ਉੱਥੇ ਮੇਰੇ ਸਮੇਂ ਵਿਚ ਜੀਵਾਂ ਦੇ ਹਿਰਦੇ ਚ ਜਿਹੜੇ ਵਿਕਾਰ ਨੇ ਉਹ ਬਹੁਤੇ ਵਧਣਗੇ, ਵਿਕਾਰਾਂ ਦਾ ਬਹੁਤਾ ਵਾਧਾ ਹੋਵੇਗਾ।
ਪੁੱਤਰ ਜਨੇ ਨਾਰੀ ਪਲੀ ਕੰਨਿਆ ਜਨਨੀ ਦੂਰ।
ਜਿਹੜੀ ਔਰਤ ਪੁੱਤਰ ਨੂੰ ਜਨਮ ਦੇਗੀ ਉਹ ਚੰਗੀ ਮੰਨੀ ਜਾਏਗੀ ਮੇਰੇ ਸਮੇਂ ਚ, ਕਲਯੁਗ ਕਹਿੰਦਾ ਜਿਹੜੀ ਪੁੱਤਰ ਨੂੰ ਜੰਮੇਗੀ ਉਹ ਚੰਗੀ ਸਮਝੀ ਜਾਏਗੀ, ਜਿਹੜੀ ਲੜਕੀ ਨੂੰ ਜਨਮ ਦੇਗੀ ਉਹ ਚੰਗੀ ਨਹੀਂ ਸਮਝੀ ਜਾਏਗੀ, ਉਹਨੂੰ ਤੁਤਕਾਰਿਆ ਜਾਏਗਾ, ਉਹਦੇ ਤੇ ਤਰਕਾਰ ਪਾਈ ਜਾਏਗੀ।
ਸੁੱਤ ਸਮਝਾਵੇ ਬਾਪ ਕੋ ਨੂੰ ਕੈਸਾ ਸੂਕੂਰ।
ਜਿਹੜਾ ਪੁੱਤਰ ਹੈ ਉਹ ਆਪਣੇ ਪਿਓ ਨੂੰ ਸਮਝਾਇਆ ਕਰੇਗਾ, ਬਾਪੂ ਇਹ ਨਹੀਂ ਏਦਾਂ ਹੁੰਦਾ, ਉਹ ਆਪਣੇ ਪਿਓ ਨੂੰ ਮਤਾਂ ਦਿਆ ਕਰੇਗਾ। ਕਲਯੁਗ ਦੇ ਵਿਚ ਐਸਾ ਹੋਵੇਗਾ ਨਹੀਂ ਤਾਂ ਪਿਓ ਪੁੱਤਰ ਨੂੰ ਮਤ ਦਿੰਦਾ। ਕਹਿੰਦਾ ਮੈਂ ਉਲਟਾ ਕੰਮ ਕਰਾਂਗਾ, ਕਲਯੁਗ ਕਹਿੰਦਾ ਇਹੋ ਜਿਹਾ ਕੰਮ ਕਰਾਂਗਾ ਕਿ ਪੁੱਤਰ ਪਿਓ ਨੂੰ ਸਮਝਾਇਆ ਕਰੇਗਾ। ਕਲਯੁਗ ਦਾ ਵਰਤਾਰਾ ਉਲਟਾ ਹੁੰਦਾ ਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਸਤਿਗੁਰਾਂ ਨੇ ਕਲਯੁਗ ਦਾ ਵਰਤਾਰਾ ਲਿਖਿਆ ਕਿ ਜਾਗਤ ਕੋ ਸੂਤਾ ਕਹੈ, ਜਾਗਦੇ ਨੂੰ ਸੁੱਤਾ ਹੋਇਆ ਕਹਿਣਗੇ, ਸੁੱਤੇ ਨੂੰ ਜਾਗਦਾ। ਆਵਤ ਕੋ ਜਾਤਾ ਕਹੈ, ਜਾਤੇ ਕੋ ਆਇਆ, ਪਾਰਕੀ ਕੋ ਆਪਣੋ ਕਹੈ, ਆਪਣੋ ਨਹੀਂ ਪਾਇਆ। ਮਿੱਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੈ, ਐਸਾ ਕਲ ਮੈਂ ਡੇਠਾ ਇਹ ਕਲਯੁਗ ਦਾ ਧਰਮ ਦੱਸਿਆ ਕਿ ਉਲਟੀ ਪ੍ਰਵਿਰਤੀ ਹੋਵੇਗੀ ਲੋਕਾਂ ਦੀ। ਕਹਿੰਦਾ ਜਿਹੜਾ ਪੁੱਤਰ ਹੈ ਉਹ ਪਿਓ ਨੂੰ ਸਮਝਾਇਆ ਕਰੇਗਾ, ਮਤਾਂ ਦਿਆ ਕਰੇਗਾ ਪਿਓ ਨੂੰ, ਔਰ ਜਿਹੜੀ ਨੂੰਹ ਹੈ ਉਹ ਸੱਸ ਨੂੰ ਕਿਹਾ ਕਰੇਗੀ ਬੜੀ ਮਾੜੀ ਹੈ ਮੇਰੀ ਸੱਸ, ਬੜੀ ਕਪੱਤੀ ਹੈ। ਨੂੰਹ ਆਪਣੀ ਸੱਸ ਨੂੰ ਮਾੜਾ ਕਿਹਾ ਕਰੇਗੀ, ਭਾਵੇਂ ਸੱਸ ਭਲੇ ਵਾਸਤੇ ਹੀ ਸਮਝਾਉਂਦੀ ਹੋਵੇ, ਬੁੱਧੀ ਦਿੰਦੀ ਹੋਵੇ, ਪਰ ਨੂੰਹ ਨੇ ਕਹਿਣਾ ਨਹੀਂ ਮੇਰੀ ਸੱਸ ਕਪੱਤੀ ਹੈ, ਮੇਰੀ ਸੱਸ ਨਹੀਂ ਚੰਗੀ। ਏਦਾਂ ਨੂੰਹ ਆਪਣੀ ਸੱਸ ਨੂੰ ਝੂਠਾ ਸਾਬਤ ਕਰਿਆ ਕਰੇਗੀ। ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ।
ਸਿੱਖ ਉਪਦੇਸ਼ ਗੁਰੂ ਕੋ ਅੰਨ ਅਪਾਵਨ ਖਾਏ।
ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਨੂੰ ਉਪਦੇਸ਼ ਦਿਆ ਕਰੇਗਾ, ਉਲਟਾ ਕੰਮ। ਜਿੱਦਾਂ ਗੁਰੂ ਸਿੱਖ ਨੂੰ ਉਪਦੇਸ਼ ਦਿੰਦਾ, ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿਚ ਇਹੋ ਜਿਹੀ ਉਲਟੀ ਪ੍ਰਵਿਰਤੀ ਬਣਾਵਾਂਗਾ ਕਿ ਸਿੱਖ ਜਿਹੜਾ ਉਹ ਗੁਰੂ ਨੂੰ ਉਪਦੇਸ਼ ਦਿਆ ਕਰੇਗਾ। ਚੇਲੇ ਬੈਠਣ ਘਰਾਂ ਵਿਚ, ਗੁਰੂ ਉੱਠ ਘਰੀ ਤਿਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ, ਗੁਰੂ ਬਹੁਤ ਵਿਦ ਭਾਈ, ਇਹੋ ਜਿਹਾ ਕੰਮ ਕਰਾਂਗਾ ਕਿ ਚੇਲੇ ਸਿੱਖ ਆਪਣੇ ਗੁਰੂਆਂ ਨੂੰ ਉਪਦੇਸ਼ ਦਿਆ ਕਰਨਗੇ। ਜਿੱਥੇ ਚੇਲੇ ਆਪਣੇ ਗੁਰੂ ਨੂੰ ਉਪਦੇਸ਼ ਦਿਆ ਕਰਨਗੇ ਉੱਥੇ ਅੰਨ ਅਪਾਵਨ ਅਪਵਿੱਤਰ ਭੋਜਨ ਲੋਕ ਖਾਣਾ ਪਸੰਦ ਕਰਨਗੇ। ਮੈਲਾ ਕੁਚੈੜਾ ਗੰਦ ਮੰਦ ਜਿਸਦਾਂ ਦਾ ਭੋਜਨ, ਉਹ ਮੈਲਾ ਕੁਚੈੜਾ ਖਾਣਾ ਜਿਹੜੇ ਲੋਕ ਨੇ ਉਹ ਪਸੰਦ ਕਰਨਗੇ। ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ।
ਨਾਹਣ ਤਜੇ ਕਾਇਆ ਦੁਖੀ।
ਇੱਥੋਂ ਤੱਕ ਕਲਯੁਗ ਕਹਿੰਦਾ ਮੈਂ ਇਹ ਕੰਮ ਕਰਾਂਗਾ, ਨਾਹਣ ਤਜੇ ਕਾਇਆ ਦੁਖੀ, ਨਾਣਾ ਛੱਡ ਦੇਣਗੇ। ਕਲਯੁਗ ਕਹਿੰਦਾ ਨਾਣ ਦਾ ਬਹਾਨਾ ਲਾਇਆ ਕਰਨਗੇ, ਜੀ ਮੇਰਾ ਸਰੀਰ ਰੋਗੀ ਰਹਿੰਦਾ ਮੈਂ ਇਸ ਕਰਕੇ ਨਹੀਂ ਨਹਾਉਂਦਾ, ਮੇਰਾ ਸਰੀਰ ਰੋਗੀ ਰਹਿੰਦਾ, ਬਹਾਨੇ ਵੀ ਕਈ ਲਾ ਲੈਂਦੇ ਨੇ ਜੀ ਮੈਂ ਤਾਂ ਨਹੀਂ ਨਹਾਉਂਦਾ ਕਿਉਂਕਿ ਮੇਰਾ ਸਰੀਰ ਠੀਕ ਨਹੀਂ ਰਹਿੰਦਾ। ਹਾਂ ਬਹੁਤੀ ਮਜਬੂਰੀ ਬਸ ਕਿਤੇ ਇਹੋ ਜਿਹੀ ਸਮੱਸਿਆ ਬਣ ਜਾਏ, ਪਰ ਨਹੀਂ ਤਾਂ ਬਹੁਤੇ ਤਕਰੀਬਨ ਹੁਣ ਸਿਆਲਾਂ ਦੇ ਦਿਨਾਂ ਵਿਚ ਤਾਂ ਬਹੁਤੇ ਲੋਕ ਗਰਮੀਆਂ ਵਿਚ ਕਿਉਂ ਨਹਾਉਂਦੇ ਨੇ, ਉਦੋਂ ਨਹੀਂ ਸਰੀਰ ਰੋਗੀ ਹੁੰਦਾ, ਸਿਆਲਾਂ ਵਿਚ ਹੀ ਇਹ ਬਹਾਨਾ ਹੁੰਦਾ ਬੰਦੇ ਕੋਲ। ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਕਿ ਨਾਣ ਤੋਂ ਲੋਕ ਜਿਹੜੇ ਨੇ ਉਹ ਗੁਰੇਜ ਕਰਿਆ ਕਰਨਗੇ, ਆਖਣਗੇ ਜੀ ਸਾਡਾ ਸਰੀਰ ਨੀ ਠੀਕ ਇਸ ਕਰਕੇ ਨੀ ਨਹਾਉਂਦੇ।
ਖਾਵੇ ਬੋਰ ਚ ਪਾਏ,
ਖਾਣਾ ਜਿਹੜਾ ਉਹ ਨੀ ਛੱਡਣਗੇ। ਹਾਲਾਂਕਿ ਨਾਣ ਨਾਲ ਤਾਂ ਸਰੀਰ ਠੀਕ ਹੋਣਾ, ਖਾਣਾ ਜਿਹੜਾ ਬਹੁਤਾ ਇਹੋ ਜਿਹਾ ਖਾਣਗੇ ਵੀ ਜਿਹਦੇ ਨਾਲ ਸਰੀਰ ਰੋਗੀ ਹੋਵੇ, ਖਾਣਾ ਨੀ ਛੱਡਣਗੇ, ਨਹਾਣਾ ਛੱਡ ਦੇਣਗੇ, ਖਾਣਾ ਨੀ ਤਿਆਗਣਗੇ, ਜੀਭ ਦੇ ਸਵਾਦੀ ਹੋਣਗੇ ਇਹੋ ਜਿਹੇ ਸਮੇਂ ਵਿਚ।
ਪ੍ਰੀਤ ਥੋਰ ਖੁਸ਼ਮਤ ਬਚਨ,
ਔਰ ਥੋੜੀ ਪ੍ਰੀਤ ਹੋਵੇਗੀ ਮੇਰੇ ਸਮੇਂ ਵਿਚ। ਲੋਕਾਂ ਦੇ ਅੰਦਰ ਇਕ ਦੂਜੇ ਪ੍ਰਤੀ ਕੋਈ ਬਹੁਤਾ ਪਿਆਰ ਨੀ ਹੋਵੇਗਾ, ਮੁਹੱਬਤ ਨੀ ਹੋਵੇਗੀ, ਥੋੜੀ ਪ੍ਰੀਤ ਹੋਵੇਗੀ। ਤੇ ਅੱਜ ਇਹ ਵਰਤਾਰਾ ਪ੍ਰਤੱਖ ਮੇਲਣ ਚ ਬਜੁਰਗਾਂ ਕੋਲੋਂ ਸੁਣੀਦਾ, ਬਜੁਰਗ ਜਿਹੜੇ ਨੇ ਉਹ ਦੱਸਦੇ ਨੇ, ਕਹਿੰਦੇ ਜੀ ਸਾਡੇ ਸਮੇਂ ਚ ਜਿਹੜਾ ਲੋਕਾਂ ਚ ਪਿਆਰ ਹੁੰਦਾ ਸੀ ਹੁਣ ਤਾਂ ਉਹ ਰਿਹਾ ਹੀ ਨਹੀਂ, ਯਾਨੀ ਕਿ 20-50 ਸਾਲਾਂ ਚ ਇੰਨਾ ਫਰਕ ਪੈ ਗਿਆ। ਤੇ ਅੱਜ ਤੋਂ ਹੋਰ ਜਿਹੜਾ ਪੁਰਾਣਾ ਚਲੇ ਜਾਈਏ ਤੇ ਕਿੰਨਾ ਪਿਆਰ ਹੋਵੇਗਾ ਲੋਕਾਂ ਚ। ਕਲਯੁਗ ਕਹਿੰਦਾ ਕਿ ਲੋਕਾਂ ਦੇ ਹਿਰਦਿਆਂ ਵਿਚ ਪ੍ਰੀਤ ਥੋੜੀ ਹੋਵੇਗੀ, ਔਰ ਕੇਵਲ ਸਵਾਰਥ ਨੂੰ ਆਪਣੇ ਹਿਰਦੇ ਚ ਰੱਖਣਗੇ, ਲਾਲਚ ਦੀ ਬਿਰਤੀ ਰੱਖਣਗੇ।
ਉਧਰ ਭਰਨ ਕੇ ਕਾਜ,
ਕਿਸੇ ਨਾਲ ਪ੍ਰੀਤ ਹੋਵੇਗੀ ਵੀ ਤੇ ਢਿੱਡ ਭਰਨ ਵਾਸਤੇ ਹੋਵੇਗੀ, ਪੇਟ ਪਾਲਣ ਵਾਸਤੇ ਹੋਵੇਗੀ।
ਨਾਰੀ ਮਿਲਣਾ ਭੋਗ ਕਵ, ਗ੍ਰਹਿ ਗ੍ਰਹਿ ਜਜੀਏ ਸਾਂਝ,
ਔਰ ਖੁਸ਼ਾਮਦ ਦੇ ਬੋਲ ਬੋਲਿਆ ਕਰਨਗੇ, ਖੁਸ਼ਾਮਦ ਕਰਿਆ ਕਰਨਗੇ, ਝੂਠੀ ਜੀ ਤੁਸੀਂ ਬੜੇ ਚੰਗੇ ਹੋ, ਬੜੇ ਭਲੇ ਹੋ, ਔਰ ਸਾਰਾ ਦਿਨ ਇਸਤਰੀ ਭੋਗ ਦੀਆਂ ਗੱਲਾਂ ਕਰਦੇ ਰਹਿਣਗੇ। ਮੇਰੇ ਸਮੇਂ ਵਿਚ ਕਾਮ ਪ੍ਰਧਾਨ ਹੋਵੇਗਾ, ਔਰ ਇਤਨਾ ਪ੍ਰਧਾਨ ਹੋਵੇਗਾ ਕਿ ਇਸਤਰੀ ਭੋਗ ਦੀਆਂ ਗੱਲਾਂ ਜਿਹੜੀਆਂ ਨੇ, ਭੋਗ ਵਿਲਾਸ ਦੀਆਂ ਜਿਹੜੀਆਂ ਗੱਲਾਂ ਹਨ, ਉਹ ਸਾਰਾ ਦਿਨ ਕਰਦੇ ਰਹਿਣਗੇ, ਔਰ ਘਰ ਘਰ ਦੇ ਵਿਚ ਮੰਗਦੇ ਫਿਰਨਗੇ।
ਬੇਦ ਵੇਚਦੇ ਬੇਦ ਧਰ, ਭੂਮ ਵੇਚਤੇ ਛਤਰੇ,
ਔਰ ਜਿਹੜੇ ਵੇਦ ਧਰ ਨੇ, ਵੇਦਾਂ ਨੂੰ ਧਾਰਨ ਕਰਨ ਵਾਲੇ ਬ੍ਰਾਹਮਣ ਲੋਕ, ਉਹ ਵੇਦਾਂ ਨੂੰ ਵੇਚਿਆ ਕਰਨਗੇ, ਉਹ ਵੇਚਿਆ ਕਰਨਗੇ ਜੀ ਇਹ ਯੱਗ ਕਰਾਉਣਾ ਤੇ ਇੰਨੇ ਪੈਸੇ ਲੱਗਣਗੇ, ਯੱਗ ਕਰਾਉਣਾ ਤੇ ਇੰਨੇ ਪੈਸੇ ਲੱਗਣਗੇ, ਵੇਦ ਵੇਚਿਆ ਜਾਇਆ ਕਰਨਗੇ। ਔਰ ਧਰਤੀ ਛੱਤਰੀ, ਹਾਲਾਂਕਿ ਧਰਤੀ ਨਹੀਂ ਵੇਚਦਾ, ਜ਼ਮੀਨ ਨਹੀਂ ਵੇਚਦਾ, ਜਿਹੜੇ ਛੱਤਰੀ ਨੇ ਉਹ ਜ਼ਮੀਨ ਵੇਚਿਆ ਕਰਨਗੇ, ਆਪਣੀ ਜ਼ਮੀਨ ਨੂੰ ਮਾਤਾ ਨਹੀਂ ਸਮਝਿਆ ਕਰਨਗੇ, ਜ਼ਮੀਨ ਵੇਚਿਆ ਕਰਨਗੇ, ਉਹਦਾ ਵਪਾਰ ਕਰਿਆ ਕਰਨਗੇ।
ਘਰ ਵੇਚੇ ਬਣੀਏ ਬਹੁਤ, ਸ਼ੂਦਰ ਵੇਚਤੇ ਪੁੱਤਰ।
ਔਰ ਜਿਹੜੇ ਬਣੀਏ ਨੇ ਉਹ ਘਰ ਵੇਚਿਆ ਕਰਨਗੇ, ਮਕਾਨ ਵੇਚਿਆ ਕਰਨਗੇ, ਉਹ ਘਰ, ਹਾਲਾਂਕਿ ਘਰ ਕੋਈ ਨਹੀਂ ਵੇਚਦਾ, ਉਹ ਘਰ ਵੇਚਿਆ ਕਰਨਗੇ, ਨੂੰ ਵਪਾਰ ਬਣਾਉਣਗੇ ਮੇਰੇ ਸਮੇਂ ਵਿੱਚ। ਖਾਲਸਾ ਜੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਹਨ। ਜਦੋਂ ਕੋਈ ਚੀਜ਼ ਵਿਕਣ ਲੱਗ ਪੈਂਦੀ ਫਿਰ ਉਹ ਮਹਿੰਗੀ ਹੋ ਜਾਂਦੀ ਹੈ, ਇਤਨੀ ਮਹਿੰਗੀ ਹੋ ਜਾਂਦੀ ਕਿ ਗਰੀਬ ਦੇ ਹੱਥ ਤੋਂ ਉਹ ਵਸਤੂ ਬਹੁਤ ਦੂਰ ਚਲੀ ਜਾਂਦੀ ਹੈ। ਜਦੋਂ ਦਾ ਮਕਾਨਾਂ ਦਾ ਵਪਾਰ ਚੱਲਣ ਲੱਗ ਪਿਆ ਬਣਾ ਕੇ ਵੇਚਣ ਦਾ, ਹੁਣ ਇੰਨਾ ਜ਼ਿਆਦਾ ਕਿ ਗਰੀਬ ਆਦਮੀ ਜਿਹੜਾ ਉਹ ਆਪਣੇ ਸਿਰ ਤੇ ਛੱਤ ਨਹੀਂ ਕਰ ਸਕਦਾ, ਘਰ ਨਹੀਂ ਬਣਾ ਸਕਦਾ, ਉਹਦੇ ਲਈ ਮੁਸ਼ਕਲ ਹੋ ਗਿਆ। ਜ਼ਮੀਨਾਂ ਵਿਕਣ ਲੱਗ ਪਈਆਂ, ਜ਼ਮੀਨ ਮਹਿੰਗੀ ਹੋ ਗਈ ਤੇ ਗਰੀਬ ਆਦਮੀ ਹੁਣ ਜ਼ਮੀਨ ਨਹੀਂ ਖਰੀਦ ਸਕਦਾ, ਖੇਤੀ ਨਹੀਂ ਕਰ ਸਕਦਾ, ਜ਼ਮੀਨ ਖਰੀਦ ਕੇ ਮਕਾਨ ਖੇਤੀ ਕਰਨੀ ਤਾਂ ਇੱਕ ਪਾਸੇ ਰਹੀ ਕਿ ਆਪਣੇ ਮਕਾਨ ਵਾਸਤੇ ਵੀ ਜ਼ਮੀਨ ਖਰੀਦਣੀ ਉਹਦੇ ਲਈ ਔਖੀ ਹੋ ਗਈ। ਪੁਰਾਣੇ ਸਮਿਆਂ ਦੇ ਵਿੱਚ ਵਪਾਰ ਨਹੀਂ ਸੀ ਹੁੰਦਾ, ਘਰ ਬਣਾਉਣ ਵਾਸਤੇ ਜ਼ਮੀਨ ਦਾਨ ਵੀ ਹੁੰਦੀ ਸੀ ਕਿ ਤੂੰ ਆਪਣਾ ਮਕਾਨ ਬਣਾਉਣਾ ਇੱਥੇ ਬਣਾ ਲੈ, ਏਦਾਂ ਵਰਤਾਰਾ ਹੁੰਦਾ ਸੀ, ਏਦਾਂ ਲੋਕ ਸਮਾਜ ਨੂੰ ਉੱਚਾ ਚੁੱਕਣ ਦਾ ਯਤਨ ਕਰਦੇ ਸਨ। ਕਲਯੁਗ ਕਹਿੰਦਾ ਮੈਂ ਉਲਟਾ ਕੰਮ ਕਰ ਦਿਆਂਗਾ, ਬਾਣੀਏ ਘਰ ਵੇਚਿਆ ਕਰਨਗੇ ਔਰ ਜਿਹੜੇ ਸ਼ੂਦਰ ਨੇ ਉਹ ਪੁੱਤਰ ਵੇਚਿਆ ਕਰਨਗੇ, ਉਹ ਆਪਣੇ ਪੁੱਤਰ ਵੇਚਿਆ ਕਰਨਗੇ। ਔਰ ਕੈਸਾ ਕਿਤਨਾ ਹੀ ਇਹੋ ਜਿਹਾ ਵਰਤਾਰਾ ਮਿਲਦਾ ਕਿ ਸ਼ੂਦਰ ਬਿਰਤੀ ਵਾਲੇ ਜਿਹੜੇ ਲੋਕ ਨੇ, ਸ਼ੂਦਰ ਬਿਰਤੀ ਵਾਲੇ ਪੁੱਤਰ ਹੋ ਜਾਣ ਤੇ ਉਹ ਪੁੱਤਰਾਂ ਨੂੰ ਵੇਚ ਵੀ ਦਿੰਦੇ ਨੇ, ਪੁੱਤਰ ਵੇਚਣ ਦਾ ਧਰਮ ਵੀ ਉਹਨਾਂ ਦਾ ਕਰਮ ਬਣ ਗਿਆ ਹੋਇਆ। ਤੋ ਕਲਯੁਗ ਕਹਿੰਦਾ ਮੈਂ ਐਸਾ ਕੰਮ ਕਰਾਵਾਂਗਾ ਆਪਣੇ ਸਮੇਂ ਵਿੱਚ।
ਭੂਖੇ ਮਰਤੇ ਕਾਮ ਬਿਨ ਭਗਵਾ ਕਰ ਕੇ ਭੇਖ।
ਕਹਿੰਦੇ ਵੀ ਜਦੋਂ ਕੰਮ ਨਾ ਮਿਲਿਆ ਕਰੇਗਾ, ਕਲਯੁਗ ਕਹਿੰਦਾ ਇਹੋ ਜਿਹਾ ਮੈਂ ਬਣਾਵਾਂਗਾ ਕੰਮ ਵੀ ਜਦੋਂ ਕਿਸੇ ਨੂੰ ਕੰਮ ਨਾ ਮਿਲਿਆ ਕਰੇਗਾ ਕੋਈ, ਤੇ ਭੁੱਖੇ ਮਰਦੇ ਹੋਏ ਸਾਧ ਬਣ ਜਾ ਕਰਨਗੇ ਭਗਵੇ ਰੰਗ ਦੇ ਕੱਪੜੇ ਪਾ ਕੇ, ਵੀ ਚਲੋ ਮੰਗ ਕੇ ਖਾਂਦੇ। ਤਕਰੀਬਨ ਜਿਹੜੇ ਸਾਧਾਂ ਦੇ ਟੋਲੇ ਬਣੇ ਨੇ, ਵਿਹਲੜਾਂ ਦੇ ਬਣੇ ਨੇ, ਜਦੋਂ ਭੁੱਖੇ ਮਰਦੇ ਕਿਤੋਂ ਕੁਝ ਮਿਲਦਾ ਨੀ, ਕਹਿੰਦੇ ਚਲੋ ਸੰਤ ਬਣ ਜਾਈਏ, ਸਾਧ ਬਣ ਜਾਈਏ, ਵਧੀਆ ਖਾਣ ਨੂੰ ਮਿਲੇਗਾ, ਵਧੀਆ ਪਹਿਨਣ ਨੂੰ ਮਿਲੇਗਾ, ਲੋਕ ਪੂਜਾ ਕਰਨਗੇ ਵੱਖਰੀ। ਇਹੀ ਕੁਝ ਹੋ ਰਿਹਾ ਨਾ ਕਲਯੁਗ ਕਹਿੰਦਾ ਮੈਂ ਕਰਾਉਣਾ ਵੀ ਇਹੀ ਹੈ। ਸਾਧੂ ਪੁਰਾਣੇ ਸਮਿਆਂ ਚ ਵੱਡੇ ਵੱਡੇ ਰਾਜੇ ਆਪਣੇ ਘਰ ਬਾਰ ਦਾ ਤਿਆਗ ਕਰਕੇ ਸਾਧੂ ਬਣਦੇ ਸੀ, ਤਪਸਵੀ ਬਣਦੇ ਸੀ। ਅੱਜ ਵੇਖਿਆ ਕਦੇ ਕਿਸੇ ਰਾਜੇ ਨੂੰ ਰਾਜ ਭਾਗ ਤਿਆਗ ਕੇ ਸਾਧੂ ਬਣਦੇ ਵੇਖਿਆ ਕਦੇ? ਹੁਣ ਤਾਂ ਉਹੀ ਜਿਹੜਾ ਵਿਹਲੜ ਹੋਵੇ, ਕਿਤੇ ਕੰਮ ਨਾ ਮਿਲਦਾ ਹੋਵੇ ਤੇ ਉਹਨੇ ਆਖਿਆ ਵੀ ਚਲੋ ਪੇਟ ਪਾਲਣਾ, ਢਿੱਡ ਪਾਲਣਾ, ਪੇਟ ਪਾਲਣ ਵਾਸਤੇ ਭੁੱਖੇ ਮਰਦੇ ਸਾਧ ਬਣ ਜਾਂਦੇ ਨੇ। ਇਹ ਬਚਨ ਸੂਰਜ ਪ੍ਰਕਾਸ਼ ਵਿੱਚ ਆ ਰਹੇ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਲਯੁਗ ਕਹਿ ਰਿਹਾ। ਕਹਿੰਦਾ ਕਿ ਮੈਂ ਇਹੋ ਜਿਹਾ ਕੰਮ ਕਰਾ ਦਿਆਂਗਾ ਕਿ ਭੁੱਖੇ ਮਰਦੇ ਹੋਏ ਜਿਹੜੇ, ਭੁੱਖੇ ਮਰਤੇ ਕਾਮ ਬਿਨ, ਕੰਮ ਤੋਂ ਬਿਨਾਂ ਜਿਹੜੇ ਭੁੱਖੇ ਮਰਨਗੇ, ਭਗਵਾ ਕਰਕੇ ਭੇਖ, ਉਹ ਭਗਵੇ ਰੰਗ ਦੇ ਕੱਪੜੇ ਪਾ ਲੈਣਗੇ, ਭਗਵੇ ਗੇਰੂ ਰੰਗੇ ਕੱਪੜੇ ਪਾ ਕੇ ਉਹ ਮੰਗਣਾ ਸ਼ੁਰੂ ਕਰ ਦੇਣਗੇ।
ਜਟਾ ਬੰਦ ਕਰਤੇ ਸੁਰਸ ਮ੍ਰਿਗ ਚਾਲਾ ਪਰਵੇਖ।
ਔਰ ਉਹ ਆਪਣੇ ਸਿਰ ਤੇ ਜਟਾਵਾਂ ਬੰਨ ਕੇ ਰੱਖ ਲੈਣਗੇ, ਜੂੜੇ ਬਣਾ ਲੈਣਗੇ, ਜਟਾ ਤੇ ਮ੍ਰਿਗ ਚਾਲਾ ਪਹਿਨ ਕੇ ਵੀ ਵਿਸ਼ੇ ਭੋਗ ਭੋਗਣਗੇ। ਏਦਾਂ ਦਾ ਭੇਸ ਬਣਾ ਕੇ ਵੀ ਨਾ, ਸਿਰ ਤੇ ਜਟਾਵਾਂ ਬਣਾ ਕੇ, ਸਰੀਰ ਤੇ ਮ੍ਰਿਗ ਛਾਲਾ ਪਾ ਕੇ ਵੀ ਵਿਸ਼ੇ ਭੋਗ ਭੋਗਣਗੇ। ਤੇ ਆ ਰੋਜ਼ ਹੀ ਕਿਤਨੇ ਸਕੈਂਡਲ ਇਹਨਾਂ ਸਾਧਾਂ ਦੇ ਨਿਕਲ ਨਿਕਲ ਕੇ ਬਾਹਰ ਆਉਂਦੇ ਨੇ। ਉਦਾਂ ਭਗਵੇ ਰੰਗ ਦੇ ਕੱਪੜੇ ਪਾਏ ਹੁੰਦੇ ਨੇ ਇਹਨਾਂ ਦੇ ਡੇਰਿਆਂ ਵਿਚ, ਬਲਾਤਕਾਰਾਂ ਦੇ ਅੱਡੇ ਬਣੇ ਹੋਏ ਨੇ। ਕਹਿੰਦੇ ਕਹਾਣਗੇ ਬਾਹਰੋਂ ਸਾਧੂ ਕਰ ਜੋ ਕਹਿੰਦਾ ਮੇਰੇ ਸਮਿਆਂ ਵਿੱਚ, ਪਰ ਵਿਸ਼ੇ ਭੋਗ ਭੋਗਣ ਵਾਲੇ ਹੋਣਗੇ, ਸਿਰ ਤੇ ਜਟਾਵਾਂ ਵੀ, ਸਰੀਰ ਤੇ ਭਗਵੇਂ ਰੰਗ ਦੇ ਕੱਪੜੇ ਵੀ, ਉਦਾਂ ਸੰਤ ਜੀ ਕਹਾਉਣਗੇ, ਉਦਾਂ ਬੜੇ ਬੜੇ ਵੱਡੇ ਸਵਾਮੀ ਕਹਾਉਣਗੇ, ਪਰ ਵਿਸ਼ੇ ਭੋਗ ਭੋਗਣ ਵਾਲੇ ਹੋਣਗੇ, ਵਿਸ਼ਾਈ ਤੇ ਵਿਕਾਰੀ ਹੋਣਗੇ।
ਲੋਕਨ ਕੋ ਐਸੇ ਕਹੇ ਸੰਤ ਸੰਗ ਹੋਏ ਭਾਗ,
ਲੋਕਾਂ ਨੂੰ ਕਿਹਾ ਕਰਨਗੇ, ਦੁਨੀਆਂ ਦੇ ਲੋਕਾਂ ਨੂੰ ਕਿਹਾ ਕਰਨਗੇ ਕਿ ਸਾਡੇ ਵਰਗੇ ਸੰਤਾਂ ਦਾ ਸੰਗ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦਾ। ਉੱਚੀ ਉੱਚੀ ਪੜ੍ਹ ਕੇ ਕਿਹਾ ਕਰਨਗੇ ਲੋਕਾਂ ਨੂੰ ਸੁਣਾ ਸੁਣਾ ਕੇ, ਇਹ ਦੁਨੀਆਂ ਦੇ ਲੋਕੋ, ਸਾਡੇ ਵਰਗੇ ਸੰਤਾਂ ਦਾ ਸੰਗ ਵੱਡਿਆਂ ਭਾਗਾਂ ਵਾਲਿਆਂ ਨੂੰ ਹੁੰਦਾ, ਹਰ ਇੱਕ ਨੂੰ ਸਾਡਾ ਸੰਗ ਨਹੀਂ ਮਿਲਦਾ। ਸਾਡੇ ਸੰਗ ਚ ਤਾਂ ਕੋਈ ਵਿਰਲਾ ਹੀ ਆਉਂਦਾ। ਏਦਾਂ ਬੋਲਿਆ ਕਰਨਗੇ ਤੇ ਸੰਤ ਕਿਹੋ ਜਿਹੇ ਹੋਣਗੇ? ਉੱਤੇ ਦਾਸੀ ਆਏ ਨੇ ਕਲਜੋ, ਕਹਿੰਦਾ ਵੀ ਇਹੋ ਜਿਹੇ ਹੋਣਗੇ, ਭੁੱਖੇ ਮਰਦੇ ਸਾਧ ਬਣਨਗੇ। ਤੇ ਫੇਰ ਲੋਕਾਂ ਨੂੰ ਕਿਹਾ ਕਰਨਗੇ ਸਾਡੀ ਸੰਗਤ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਗੁਰਬਾਣੀ ਦੀਆਂ ਪੰਗਤੀਆਂ ਪੜ ਪੜ ਕੇ ਸੁਣਾਇਆ ਕਰਨਗੇ, ਸੰਤ ਕਾ ਸੰਗ ਵੱਡ ਭਾਗੀ ਪਾਈ ਹੈ। ਸੰਤਾਂ ਦਾ ਸੰਗ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ। ਏਦਾਂ ਜਣੇ ਖਣੇ ਨੂੰ ਸੰਤਾਂ ਦਾ ਸੰਗ ਨਹੀਂ ਮਿਲਦਾ। ਏਦਾਂ ਉੱਚੀ ਉੱਚੀ ਬੋਲ ਕੇ, ਹਾਂ ਕੋਈ ਵਿਰਲੇ ਮਹਾਤਮਾ ਹੋਣਗੇ ਵੀ ਸਾਰਿਆਂ ਦਾ, ਕਿਉਂਕਿ ਬੀਜ ਨਾਸ ਤਾਂ ਕਿਸੇ ਚੀਜ਼ ਦਾ ਨਹੀਂ ਨਾ ਹੁੰਦਾ। ਪਰ ਅਫਸੋਸ ਦੀ ਗੱਲ ਇਹ ਹੈ ਵੀ ਜਦੋਂ ਕਹਿੰਦੇ ਆ ਨਾ ਵੀ ਵਿਰਲੇ ਹੋਣਗੇ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਕੋਈ ਮਹਾਤਮਾ ਹੋਵੇਗਾ ਤੇ ਉਹਨਾਂ ਦੀ ਉਂਗਲ ਆਪਣੇ ਤੇ ਹੁੰਦੀ ਵੀ ਮੈਂ ਆ ਉਹ ਕਰੋੜਾਂ ਵਿੱਚੋਂ ਇੱਕ। ਸਮੱਸਿਆ ਇੱਥੇ ਆ ਜਾਂਦੀ ਹੈ, ਉੱਥੇ ਫਿਰ ਸਾਰਿਆਂ ਦਾ ਹੀ ਖੰਡਨ ਕਰਨਾ ਪੈ ਜਾਂਦਾ। ਹੁਣ ਜਦੋਂ ਕਹਿ ਦਈਏ ਵੀ ਲੱਖਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਹੁੰਦਾ, ਕਹਿੰਦਾ ਫਿਰ ਉਹ ਤਾਂ ਮੈਂ ਹੀ ਹਾਂ, ਜਿਹੜਾ ਲੱਖਾਂ ਵਿੱਚੋਂ ਕਰੋੜਾਂ ਚੋਂ ਇੱਕ ਅੱਧਾ, ਫਿਰ ਉਹ ਮੈਂ ਹੀ ਹਾਂ। ਸਮੱਸਿਆ ਇੱਥੇ ਬਣ ਜਾਂਦੀ ਹੈ। ਫਿਰ ਉੱਥੇ ਜਿਹੜੇ ਭਲੇ ਪੁਰਖ ਮਹਾਤਮਾ ਨੇ ਉਹ ਵੀ ਵਿੱਚ ਹੀ ਨਾਲ ਗਿਣੇ ਜਾਂਦੇ ਨੇ। ਤੋ ਕਲਯੁਗ ਕਹਿ ਰਿਹਾ, ਕਹਿੰਦਾ ਮੇਰੇ ਸਮੇਂ ਵਿੱਚ ਮੈਂ ਇਸ ਤਰ੍ਹਾਂ ਦਾ ਵਰਤਾਰਾ ਵਰਤਾਵਾਂਗਾ ਕਿ ਜਿਹੜੇ ਉਹ ਭੇਖੀ ਸੰਤ ਨੇ ਨਾ, ਭੇਖੀ ਪਖੰਡੀ ਤੇ ਦੰਭੀ, ਉਹ ਕਿਹਾ ਕਰਨਗੇ ਵੀ ਸਾਡੇ ਵਰਗੇ ਸੰਤਾਂ ਦਾ ਸੰਗ ਜਿਹੜਾ ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ, ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ।
ਆਪ ਨਰਕ ਆਵਰਨ ਨਰਕ ਕਰਨੀ ਬਣੇ ਨਾ ਲਾਗ,
ਆਪ ਤਾਂ ਨਰਕਾਂ ਵਿੱਚ ਪੈਣਗੇ, ਦੂਜਿਆਂ ਨੂੰ ਵੀ ਨਰਕਾਂ ਚ ਧੱਕਣਗੇ। ਆਪ ਡੁੱਬੇ ਚਹੁੰਬੇ ਦਮੈ ਚੇਲੇ ਦੀਏ ਬਹਾਏ, ਆਪ ਤਾਂ ਡੁੱਬਣਗੇ ਨਰਕਾਂ ਵਿੱਚ, ਆਪਣੇ ਚੇਲਿਆਂ ਨੂੰ ਵੀ ਨਰਕਾਂ ਚ ਸੁੱਟ ਦੇਣਗੇ, ਨਰਕਾਂ ਚ ਪਾ ਦੇਣਗੇ, ਇਹੋ ਜਿਹਾ ਵਰਤਾਰਾ ਵਰਤੇਗਾ। ਤੇ ਕਰਨੀ ਬਣਨ ਸਿੱਧ, ਚੰਗੀ ਕਰਨੀ ਨਹੀਂ ਕਰਨਗੇ, ਭਲੀ ਕਰਨੀ ਨਹੀਂ ਹੋਵੇਗੀ ਉਹਨਾਂ ਦੀ, ਮਾੜੀ ਕਰਨੀ, ਵਿਖਾਵੇ ਦੀ ਕਰਨੀ ਹੋਰ ਹੋਵੇਗੀ, ਅੰਦਰ ਦੀ ਕਰਨੀ ਹੋਰ ਹੋਵੇਗੀ, ਬਾਹਰ ਦੀ ਕਰਨੀ ਹੋਰ ਹੋਵੇਗੀ, ਬੜੇ ਬੜੇ ਵਧੀਆ ਬਾਹਰਲੇ ਭੇਖ ਹੋਣਗੇ, ਲੋਕ ਵੇਖ ਕੇ ਆਖਣਗੇ ਵਾਹ ਜੀ ਵਾਹ। ਮੈਂ ਇੱਕ ਮਹਾਂਪੁਰਖਾਂ ਕੋਲ, ਚੰਗੇ ਨਿਹੰਗ ਸਿੰਘ ਸਨ ਉਹਨਾਂ ਕੋਲ ਬੈਠਾ ਸੀ ਤੇ ਇੱਕ ਦੋ ਸੰਤ ਉਹਨਾਂ ਕੋਲ ਆ ਕੇ ਬਹਿ ਗਏ। ਉਹ ਨਿਹੰਗ ਸਿੰਘ ਤਿਆਗੀ ਸਨ, ਉਹਨਾਂ ਕੋਲ ਆ ਕੇ ਉਹ ਬਹਿ ਗਏ ਤੇ ਲਾਗੇ ਜਿਹੜਾ ਉਹਨਾਂ ਸੰਤਾਂ ਦਾ ਇੱਕ ਚੇਲਾ ਸੀ ਉਹ ਬੋਲਿਆ ਨਿਹੰਗ ਸਿੰਘ ਨੂੰ, ਕਹਿਣ ਲੱਗਾ ਬਾਬਾ ਜੀ ਸਾਡੇ ਸੰਤ ਨਾ ਇੱਕ ਭੌਰਾ ਬਣਾ ਰਹੇ ਨੇ ਤੇ ਉਸ ਭੌਰੇ ਵਿੱਚ ਇਹਨਾਂ ਨੇ ਤਕਰੀਬਨ 2 ਸਾਲ ਤੋਂ ਵੀ ਵੱਧ ਸਮਾਂ ਰਹਿਣਾ, ਬਾਹਰ ਨਹੀਂ ਨਿਕਲਣਾ, ਤੇ ਉਹਦੇ ਤੇ 12 ਲੱਖ ਰੁਪਈਆ ਖਰਚ ਆਇਆ ਜਿਹੜਾ ਉਹ ਭੌਰਾ। ਕਹਿੰਦਾ ਜੀ ਇਹੋ ਜਿਹਾ ਢੰਗ ਨਾਲ ਬਣਾ ਰਿਹਾ ਵੀ ਜਦੋਂ 2 ਸਾਲਾਂ ਬਾਅਦ ਬਾਹਰ ਨਿਕਲਣਗੇ ਉਹਦਾ ਜੰਗਲ ਹੀ ਬਣਿਆ ਹੋਵੇਗਾ ਆਲੇ ਦੁਆਲੇ, ਇੰਨੀਆਂ ਵੇਲ ਬੂਟੇ ਲਾ ਦਿੱਤੇ ਨੇ ਤੇ ਅੰਦਰੋਂ ਇਹੋ ਜਿਹੇ ਢੰਗ ਨਾਲ ਬਣਾਇਆ। ਮੈਂ ਇਹ ਸੱਚਾਈ ਦੱਸ ਰਿਹਾ, ਕੋਈ ਕਲਪਨਾ ਨਹੀਂ। ਕਹਿੰਦਾ ਜੀ 12 ਲੱਖ ਰੁਪਈਆ ਲੱਗਾ ਉਹਦੇ ਤੇ। ਨਿਹੰਗ ਸਿੰਘ ਉਹ ਸਿੱਧੇ ਸਾਧੇ ਸੀ, ਹੈ ਚੰਗੇ ਸਾਧੂ। ਉਹ ਕਹਿਣ ਲੱਗੇ ਵੀ ਚਲੋ ਇਹਨਾਂ ਕੋਲ ਤਾਂ ਪੈਸਾ ਸੀ, 12 ਲੱਖ ਰੁਪਈਆ ਲਾ ਲਿਆ ਨਾਮ ਜਪਣ ਵਾਸਤੇ। ਕਹਿੰਦਾ ਵੀ ਜਿਹੜਾ ਮੇਰੇ ਵਰਗਾ ਗਰੀਬ ਹੈ, ਜਿਹਦੇ ਕੋਲ ਹੈ ਨੀ ਪੈਸਾ, ਫਿਰ ਉਹ ਕਿਵੇਂ ਜਪੇਗਾ? ਇਹਦੇ ਕੋਲ ਤਾਂ ਹੈ ਸੀ, 12 ਲੱਖ ਲਾ ਲਿਆ, ਅਸੀਂ ਕਿੱਥੋਂ ਲਾਵਾਂਗੇ? ਫਿਰ ਗਰੀਬ ਤਾਂ ਜਪੇਗਾ ਹੀ ਨਹੀਂ। ਕਹਿਣ ਤੋਂ ਭਾਵ ਕਿ ਲੋਕਾਂ ਨੇ ਏਦਾਂ ਦੇ ਸਟੰਟ ਬਣਾ ਲਏ ਹੋਏ ਨੇ, ਏਦਾਂ ਦੇ ਭੇਖ ਬਣਾ ਲਏ ਹੋਏ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ। ਕਰਨੀ ਨੀ ਚੰਗੀ ਹੋਵੇਗੀ, ਬਾਹਰ ਦੀ ਹੋਰ ਹੋਵੇਗੀ, ਅੰਦਰ ਦੀ ਹੋਰ ਹੋਵੇਗੀ। ਕਿਆ ਜਾਣੀ ਉਸ ਭੌਰੇ ਵਿਚ ਅੰਦਰ ਉਹਨਾਂ ਕੀ ਕਰਨਾ, ਕਿਹੜੇ ਗੁੱਲ ਖਿਲਾਉਣੇ ਨੇ 100 ਸੁਹਾਗਣ ਵਾਂਗੂ। ਉਹ ਵੀ ਭੌਰੇ ਚ ਹੀ ਬਹਿੰਦਾ ਸੀ ਨਾ 100 ਸੁਹਾਗਣ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਉੱਥੇ ਗਏ ਤੇ ਲੋਕਾਂ ਨੇ ਆਖਿਆ ਜੀ ਅੱਜ ਤਾਂ 100 ਮਿਲਣ ਆਇਆ ਹੋਇਆ, ਤੇ ਪਾਤਸ਼ਾਹ ਆਖਿਆ ਨਾ ਇੱਥੇ 100 ਤੇ ਨਾ ਇੱਥੇ ਸੁਹਾਗਣ। ਫਿਰ ਪਾਜ ਉਗੜ ਕੇ ਆ ਗਿਆ ਲੋਕਾਂ ਦੇ ਸਾਹਮਣੇ। ਜੇ ਜਿਸ ਦੀ ਕਰਨੀ ਆ ਉਹ ਲੋਕਾਂ ਦੇ ਸਾਹਮਣੇ ਸਪਸ਼ਟ ਵੀ ਉਸੇ ਤਰ੍ਹਾਂ, ਜੈਸਾ ਅੰਦਰੋਂ ਬਾਹਰੋਂ ਇੱਕੋ ਜਿਹਾ, ਉਹ ਸੰਗਤ ਵਿਚ ਵਿਚਰਦਾ, ਸੰਗਤ ਵਿਚ ਹੀ ਰਹਿੰਦਾ, ਏਦਾਂ ਦਾ ਉਹਦਾ ਵਰਤਾਰਾ ਹੁੰਦਾ। ਐਸਾ ਨਹੀਂ ਕਿ ਵਿਖਾਵੇ ਕੁਝ ਹੋਰ ਤੇ ਕਰੇ ਕੁਝ ਹੋਰ। ਪਰ ਕਲਯੁਗ ਕਹਿੰਦਾ ਮੇਰੇ ਸਮੇਂ ਚ ਪੂਜਾ ਹੀ ਇਹੋ ਜਿਹੇ ਲੋਕਾਂ ਦੀ ਹੋਵੇਗੀ, ਜਿਹੜੇ ਇਹੋ ਜਿਹੇ ਪਖੰਡੀ ਹੋਣਗੇ ਨਾ, ਦੰਭੀ ਹੋਣਗੇ, ਪੂਜਾ ਹੀ ਉਹਨਾਂ ਦੀ ਹੋਵੇਗੀ। ਕਹਿੰਦਾ ਕਰਨੀ ਨਹੀਂ ਹੋਵੇਗੀ, ਕੇਵਲ ਬਾਹਰਲਾ ਭੇਖ ਹੋਵੇਗਾ।
ਲੋਕਨ ਕੋ ਬਚਨ ਕਰੇ ਕਥਾ ਗਿਆਨ ਕੀ ਬਾਤ।
ਲੋਕਾਂ ਨੂੰ ਬਚਨ ਕਰ ਕਰਕੇ ਸੁਣਾਇਆ ਕਰਨਗੇ ਕਥਾ, ਬੜੇ ਬੜੇ ਗਿਆਨ ਦੀ ਸੁਣਾਇਆ ਕਰਨਗੇ ਜੀ, ਬੜਾ ਵਿਗਿਆਨ ਗਿਆਨ, ਬ੍ਰਹਮ ਗਿਆਨ, ਇਹੋ ਜਿਹਾ ਕਥਾ ਕਥਨ ਕਰ ਕਰਕੇ ਲੋਕਾਂ ਨੂੰ ਸੁਣਾਇਆ ਕਰਨਗੇ।
ਸਿਰ ਧੁਨ ਲੋਚਨ ਜਲ ਸ਼ਰਵਤ ਕਪਟੀ ਅਦਕ ਸੁਹਾਤ।
ਸਿਰ ਮਾਰਿਆ ਕਰਨਗੇ, ਹਿਲਾਇਆ ਕਰਨਗੇ ਸਿਰ, ਸਿਰ ਧੁਨ, ਅੱਖਾਂ ਭਰੀਆਂ ਹੋਇਆ ਕਰਨਗੀਆਂ ਪਾਣੀ ਦੇ ਨਾਲ, ਏਦਾਂ ਵਿਖਾਇਆ ਕਰਨਗੇ ਵੀ ਬੜੇ ਬਰਾਗੀ ਨੇ, ਰੋ ਰੋ ਕੇ ਵਿਖਾਇਆ ਕਰਨਗੇ, ਅੱਖਾਂ ਚੋਂ ਹੰਝੂ ਬਹਾ ਬਹਾ ਕੇ। ਮਹਾਰਾਜ ਜੀ ਕਹਿੰਦੇ ਰੋਣਗੇ ਕਿਵੇਂ? ਗੁਰੂ ਕਲਗੀਧਰ ਨੂੰ ਪੁੱਛਿਆ ਤੇ ਕਲਗੀਧਰ ਜੀ ਨੇ ਬਚਨ ਕੀਤਾ, ਆਖਨ ਭੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਮ। ਕਲਗੀਧਰ ਦੇ ਬਚਨ, ਆਖਨ ਭੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਮ। ਉਦੋਂ ਆ ਮੋਬਾਇਲ ਨਹੀਂ ਸੀ ਬਣੇ, ਜੇ ਕਿਤੇ ਬਣੇ ਹੁੰਦੇ ਤੇ ਸ਼ਾਇਦ ਕਲਯੁਗ ਕਹਿੰਦਾ ਵੀ ਮੈਂ ਆਪਣੇ ਸਮੇਂ ਚ ਇਹ ਵੀ ਬਣਾਵਾਂਗਾ, ਜਦੋਂ ਕਿਤੇ ਕਥਾ ਕੀਰਤਨ ਹੁੰਦੀ ਹੋਵੇਗੀ ਉਹਦੇ ਵਿਚ ਇਹ ਵੀ ਬੋਲਿਆ ਕਰਨੇ। ਜਿਹੜੇ ਸੰਗਤ ਦੇ ਬੰਦੇ ਨੇ ਉਹ ਬਾਹਰੋਂ ਸੈਨਟ ਕਰਕੇ ਨੀ ਆਇਆ ਕਰਨਗੇ, ਭਾਵੇਂ ਲਿਖ ਕੇ ਵੀ ਲਾਇਆ ਹੋਵੇ, ਤੇ ਸੰਗਤ ਦਾ ਜਿਹੜਾ ਧਿਆਨ ਆ ਉਹ ਵੰਡਿਆ ਜਾਇਆ ਕਰੇਗਾ। ਪਰ ਚਲੋ ਹੁਣ ਤਾਂ ਮਰਿਆਦਾ ਬਣਾ ਦਿੱਤੀ ਹੈ, ਲਿਖ ਕੇ ਲਾਇਆ, ਘੱਟੋ ਘੱਟ ਸੋਚ ਲੈਣਾ ਚਾਹੀਦਾ। ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਕਿ ਅੱਖਾਂ ਵਿਚੋਂ ਹੰਝੂ ਵਹਾ ਵਹਾ ਕੇ ਵਿਖਾਇਆ ਕਰਨਗੇ, ਨੇਤਰਾਂ ਵਿਚੋਂ ਹੰਝੂ ਵਹਾ ਵਹਾ ਕੇ। ਦੁਬਾਰਾ ਪੜੋ ਜੀ।
ਸਿਰ ਧੁਨ ਲੋਚਨ ਜਲ ਸ਼ਰਵਤ ਕਪਟੀ ਅਦਕ ਸੁਹਾਤ।
ਸਿਰ ਧੁਨ ਧੁਨ ਕੇ, ਸਿਰ ਮਾਰ ਮਾਰ ਕੇ, ਬੜੇ ਪਖੰਡੀ ਨੇ ਜਿਹੜੇ ਸਿਰ ਮਾਰ ਮਾਰ ਕੇ ਕਹਿੰਦੇ ਸੀ ਚੌਂਕੀਆਂ ਦਿੰਦੇ ਤੇ ਫਲਾਣੇ ਬਾਬੇ ਦੀ ਚੌਂਕੀ ਹੈ, ਫਲਾਣੇ ਬਾਬੇ ਦੀ ਚੌਂਕੀ ਹੈ, ਬੜਭਾਗ ਸਿੰਘ ਦੀ ਚੌਂਕੀ ਹੈ, ਫਲਾਣੇ ਬਾਬੇ ਦੀ ਚੌਂਕੀ, ਸਾਡੇ ਚ ਵੀਰਦਾਰ ਸਿੰਘ ਆ ਗਿਆ ਜਿਹੜਾ ਸਾਰਿਆਂ ਦੇ ਭੂਤ ਕੱਢਦਾ, ਚਲੋ ਧੌਲੀ ਧਾਰ ਲੈ ਕੇ ਚੱਲੀਏ, ਉਥੋਂ ਜਾ ਕੇ ਨਵਾਈਏ ਤੁਹਾਨੂੰ। ਸਿਰ ਮਾਰ ਮਾਰ ਕੇ ਵਿਖਾਇਆ ਕਰਨਗੇ, ਲੋਕ ਵੇਖ ਵੇਖ ਕੇ ਦੰਗ ਹੋਇਆ ਕਰਨਗੇ ਵੀ ਇਹ ਸਿਰ ਕਿਵੇਂ ਮਾਰਦੇ ਨੇ। ਨਾਲ ਕੋਈ ਦੂਜਾ ਮਾਈ ਬੈਠੀ ਹੋਵੇਗੀ, ਨਾ ਭੈਣੇ ਇਹ ਤਾਂ ਬਾਬਾ ਆਇਆ ਹੋਇਆ ਇਹਦੇ ਚ, ਤਾਂ ਨੀ ਤਾਂ ਇੰਨੀ ਜ਼ੋਰ ਦੀ ਕੋਈ ਸਿਰ ਥੋੜੀ ਮਾਰਦਾ, ਇਹ ਤਾਂ ਬਾਬੇ ਦਾ ਪਹਿਰਾ ਆਇਆ ਹੋਇਆ। ਏਦਾਂ ਦਾ ਪਖੰਡ ਕਲਯੁਗ ਕਹਿੰਦਾ ਮੈਂ ਬੜਾ ਕਰਾਵਾਂਗਾ, ਏਦਾਂ ਦਾ ਵਰਤਾਰਾ ਮੈਂ ਬੜਾ ਵਰਤਾਵਾਂਗਾ। ਔਰ ਕਪਟੀ ਹੋਣਗੇ ਲੋਕ ਅੰਦਰ ਦੇ ਹੋਰ ਤੇ ਬਾਹਰ ਦੇ ਹੋਰ, ਹਿਰਦਿਆਂ ਵਿੱਚ ਉਹਨਾਂ ਦੇ ਕਪਟ ਦੀ ਬਿਰਤੀ ਹੋਵੇਗੀ।
ਗਰਭ ਗਿਰਾਵੇ ਰੰਡ ਕਾ ਸੁਭਗਾ ਹੋਏ ਨਾ ਗਰਭ,
ਜਿਹੜੀਆਂ ਵੇਸ਼ਵਾਵਾਂ ਨੇ ਉਹ ਗਰਭ ਧਾਰਨ ਕਰਨਗੀਆਂ, ਵੇਸ਼ਵਾਵਾਂ ਵਿਭਚਾਰਣੀਆਂ ਇਸਤਰੀਆਂ, ਉਹਨਾਂ ਦੇ ਗਰਭ ਗਿਰਾਏ ਜਾਣਗੇ। ਔਰ ਜਿਹੜੀਆਂ ਸੁਭਗਾ ਆਪਣੇ ਪੱਤ ਵਰਤਾ ਧਰਮ ਚ ਪਰਪੱਕ ਰਹਿਣ ਵਾਲੀਆਂ ਇਸਤਰੀਆਂ ਨੇ ਉਹ ਗਰਭਧਾਰੀ ਨਹੀਂ ਹੋਣਗੀਆਂ। ਔਰ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨਗੇ ਕਿ ਹੇ ਪ੍ਰਭੂ ਸਾਨੂੰ ਪੁੱਤਰ ਸੰਤਾਨ ਬਖਸ਼, ਪਰ ਉਹ ਗਰਭਧਾਰੀ ਨਹੀਂ ਹੋਣਗੀਆਂ। ਔਰ ਜਿਹੜੀਆਂ ਵੇਸ਼ਵਾਵਾਂ ਵਿਭਚਾਰਣੀਆਂ ਉਹ ਗਰਭਧਾਰੀ ਹੋਣਗੀਆਂ, ਉਹਨਾਂ ਦੇ ਗਰਭ ਡੇਗੇ ਜਾਣਗੇ।
ਭੂਤ ਪ੍ਰੇਤ ਸੇਵਨ ਕਰੇ,
ਭੂਤਾਂ ਤੇ ਪ੍ਰੇਤਾਂ ਦੀ ਸੇਵਾ ਹੋਵੇਗੀ ਕਲਯੁਗ ਕਹਿੰਦਾ ਮੇਰੇ ਸਮੇਂ ਚ। ਤਾਂ ਥਾਂ ਥਾਂ ਤੇ ਮੜੀਆਂ ਕਬਰਾਂ ਬਣੀਆਂ, ਲੋਕ ਪੂਜਾ ਕਰਦੇ, ਭੂਤ ਪ੍ਰੇਤ ਹੀ ਨੇ ਜਿਹੜੀਆਂ ਉਹ ਕਬਰਾਂ ਬਣਾ ਬਣਾ ਕੇ ਪੂਜੀਆਂ ਜਾਂਦੀਆਂ ਨੇ। ਹੁਣ ਮਰੇ ਬੰਦੇ ਦੀਆਂ ਕਬਰਾਂ ਬਣਾ ਕੇ ਉਹਨਾਂ ਨੂੰ ਪੂਜਦੇ ਨੇ, ਭੂਤ ਪ੍ਰੇਤਾਂ ਦੀ ਪੂਜਾ? ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਕਿਹਾ ਸੀ ਵੀ ਮੇਰੀ ਕਿਸੇ ਨੇ ਮੜੀ ਕਬਰ ਨਹੀਂ ਬਣਾਉਣੀ, ਆਪਣਾ ਸਰੀਰ ਹੀ ਅਲੋਪ ਕਰ ਦਿੱਤਾ ਪਾਤਸ਼ਾਹ ਨੇ, ਤਾਂ ਜੋ ਇਹ ਰੋਲਾ ਹੀ ਨਾ ਪਵੇ ਵੀ ਕੋਈ ਮੜੀ ਬਣਾਵੇ ਤੇ ਕਬਰ ਬਣਾਵੇ। ਔਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਸਤਿਗੁਰੂ ਜੀ ਨਾ ਮੜੀ ਵਿਚ ਨੇ ਨਾ ਗੋਰ, ਬਾਬਾ ਮੜੀ ਨਾ ਗੋਰ, ਗੁਰੂ ਨਾਨਕ ਕੇ ਹੀ ਇਹ ਬਸੈ, ਗੁਰ ਅੰਗਦ ਕੇ ਹੀ ਇਹ ਬਸੈ, ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਬਸ ਗਏ ਮੜੀ ਕਬਰ ਬਣਾਉਣ ਦਾ ਹੁਕਮ। ਕਲਗੀਧਰ ਜੀ ਨੇ ਵੀ ਕਿਹਾ ਮੇਰਾ ਅੰਗੀਠਾ ਨਹੀਂ ਫਰੋਲਣਾ, ਉਸ ਸਮੇਂ ਵਿਚ ਕਹਿ ਦਿੱਤਾ ਸੀ। ਸੋ ਇਹ ਵਿਧਾਨ ਬਣਾਇਆ, ਪਰ ਲੋਕ ਕਬਰਾਂ ਬਣਾ ਲੈਂਦੇ ਨੇ। ਕਿੰਨੇ ਪੀਰਾਂ ਦੀਆਂ, ਨੌ ਗਜਾ ਪੱਕੀ ਫਕੀਰ ਹੈ, ਇਹ 17 ਗਜਾ ਪੀਰ ਹੈ। ਉਹ ਗਜਾਂ ਦਾ ਹਿਸਾਬ ਨਹੀਂ ਸਮਝ ਆਉਂਦਾ ਵੀ ਉਹ ਕੀ ਗਜ ਦਾ ਹਿਸਾਬ ਕਿਤਾਬ ਹੈ, ਵੀ ਇਹ 9 ਗਜਾ ਕੀ ਹੁੰਦਾ, 11 ਗਜਾ ਕੀ ਹੁੰਦਾ। 2 ਇੱਟਾਂ ਪਹਿਲਾਂ ਰੱਖ ਦਿੰਦਾ ਕੋਈ, ਉੱਥੇ ਦੀਵਾ ਜਗਾਉਣ ਲੱਗ ਪੈਂਦੇ ਨੇ। ਸਾਲ ਦੇ ਵਿੱਚ ਉੱਥੇ ਹੌਲੀ ਹੌਲੀ ਚਾਰ ਦੀਵਾਰੀ ਹੋ ਜਾਂਦੀ ਹੈ, 2 ਕੁ ਸਾਲਾਂ ਵਿਚ ਵੱਡਾ ਸਾਰਾ ਪੀਰ ਜਾ ਆਲੇ ਦੁਆਲੇ ਚਾਰ ਦੀਵਾਰੀ ਕਰਕੇ ਜਿਉਂ ਹੌਲੇ ਹੌਲੇ ਜਗ੍ਹਾ ਘੇਰਦੇ ਨੇ ਤੇ ਕਿੱਡਾ ਵੱਡਾ ਹੀ ਉੱਥੇ ਦਰਬਾਰ ਬਣ ਜਾਂਦਾ। 2 ਕਿੱਟਾਂ ਤੋਂ ਸ਼ੁਰੂਆਤ ਹੁੰਦੀ ਹੈ। ਕਈ ਨੌਜਵਾਨਾਂ ਨੇ ਕੀ ਕੀਤਾ ਵੀ ਇੱਕ ਵਾਰੀ ਉਹਨਾਂ ਆਖਿਆ ਵੀ ਚਲੋ ਆਪਣੇ ਨਗਰ ਵਿਚ ਇੱਕ ਵਧੀਆ ਜਿਹਾ ਸਕੂਲ ਬਣਾਈਏ। ਲੋਕਾਂ ਨੂੰ ਕਿਹਾ ਵੀ ਸਕੂਲ ਬਣਾਉਣਾ, ਪਰ ਲੋਕ ਅੱਗੇ ਨਹੀਂ ਆਏ, ਕਿਸੇ ਨੇ ਕੋਈ ਦਾਨ ਨਹੀਂ ਕੀਤਾ। ਉਹਨਾਂ ਨੌਜਵਾਨਾਂ ਨੇ ਖੇਡ ਖੇਡੀ, ਗਿੱਲੜ ਮਰਿਆ ਹੋਇਆ ਦੱਬ ਕੇ ਥੱਲੇ ਉੱਤੇ 2 ਇੱਟਾਂ ਰੱਖ ਦਿੱਤੀਆਂ। ਕਹਿੰਦੇ ਪੀਰ ਗਲਹਿਰੀ ਸ਼ਾਹ ਦਾ ਮੰਦਰ ਹੈ, ਇਹ ਪੀਰ ਗਲਹਿਰੀ ਸ਼ਾਹ ਦਾ ਦਰਬਾਰ ਹੈ। ਲੋਕ ਜਿਉਂ ਆਏ ਉੱਥੇ ਪੀਰ ਗਲਹਿਰੀ ਸ਼ਾਹ ਦਾ ਬਣਾ ਬਣਾ ਕੇ ਹੌਲੇ ਹੌਲੇ ਕਿੱਡਾ ਵੱਡਾ ਹੀ ਜਦੋਂ ਸਥਾਨ ਬਣ ਗਿਆ, ਪੈਸਾ ਇਕੱਠਾ ਹੋ ਗਿਆ, ਉਹਨਾਂ ਨੇ ਢਾ ਦਿੱਤਾ ਨੌਜਵਾਨਾਂ ਨੇ। ਕਹਿੰਦੇ ਬਸ ਅਸੀਂ ਤਾਂ ਸਕੂਲ ਬਣਾਉਣਾ ਸੀ, ਉੱਦਾਂ ਤੁਸੀਂ ਦੇਣੇ ਨਹੀਂ ਸੀ, ਪੀਰ ਗਲਹਿਰੀ ਸ਼ਾਹ ਦੇ ਨਾਂ ਤੇ ਦਿੱਤੇ। ਕਹਿੰਦੇ ਜੀ ਇਹ ਗਲਹਿਰੀ ਕੀ ਸੀ? ਕਹਿੰਦੇ ਗਿੱਲੜ ਸੀ ਮਾਰ ਕੇ ਦੱਬਿਆ ਹੋਇਆ ਥੱਲੇ, ਉਹ ਗਲਹਿਰੀ ਸ਼ਾਹ ਹੈ। ਏਦਾਂ ਦੇ ਪਤਾ ਨਹੀਂ ਕਿੰਨੇ ਗਲਹਿਰੀ ਸ਼ਾਹ ਦੇ ਨਾਂ ਤੇ ਉਹ ਪੀਰ ਬਣੇ ਹੋਣਗੇ ਜਿਨ੍ਹਾਂ ਨੂੰ ਲੋਕ ਰੱਬ ਜਾਣ ਕੇ ਪੂਜੀ ਜਾਂਦੇ ਨੇ, ਭਗਵਾਨ ਜਾਣ ਕੇ ਪੂਜੀ ਜਾਂਦੇ ਨੇ। ਕਲਯੁਗ ਕਹਿੰਦਾ ਮੇਰੇ ਸਮੇਂ ਚ ਭੂਤਾਂ ਪ੍ਰੇਤਾਂ ਦੀ ਪੂਜਾ ਹੋਵੇਗੀ, ਲੋਕ ਭੂਤਾਂ ਪ੍ਰੇਤਾਂ ਨੂੰ ਪੂਜਿਆ ਕਰਨਗੇ।
ਭੂਤ ਪ੍ਰੇਤ ਸੇਵਨ ਕਰੈ ਨੈ ਸਿਮਰੈ ਸ਼੍ਰੀ ਪ੍ਰਭ,
ਭੂਤਾਂ ਪ੍ਰੇਤਾਂ ਦੀ ਤਾਂ ਸੇਵਾ ਕਰਨਗੇ ਪਰ ਪਰਮਾਤਮਾ ਦਾ ਨਾਮ ਨਹੀਂ ਜਪਣਗੇ, ਪਰਮੇਸ਼ਰ ਦਾ ਨਾਮ ਨਹੀਂ ਜਪਣਗੇ, ਨਿਰੰਕਾਰ ਦੇ ਨਾਮ ਦੀ ਕਮਾਈ ਨਹੀਂ ਕਰਨਗੇ। ਜਿਹੜਾ ਸਭ ਤੋਂ ਸਰਲ ਹੈ, ਸਭ ਤੋਂ ਸਿੱਧ ਹੈ, ਉਹ ਨਹੀਂ ਜਪਣਗੇ, ਭੂਤਾਂ ਪ੍ਰੇਤਾਂ ਦੀ ਪੂਜਾ ਕਰਨਗੇ।
ਜਹਾਂ ਚਾਹ ਤੈ ਬਿਗਨ ਬੋ ਬਿਨਾ ਚਾਹੇ ਕਾਮ,
ਕਹਿੰਦੇ ਜਿੱਥੇ ਤਾਂ ਸ਼ੁਭ ਕੰਮ ਕਰਨ ਦੀ ਇੱਛਾ ਹੋਵੇਗੀ ਬੰਦਿਆਂ ਨੂੰ ਕਿ ਮੈਂ ਸ਼ੁਭ ਕੰਮ ਕਰਾਂ, ਉਦੋਂ ਬੜੇ ਬਿਘਨ ਆਉਣਗੇ। ਕਲਯੁਗ ਵਿਚ ਹਮੇਸ਼ਾ ਕੋਈ ਚੰਗਾ ਕੰਮ ਕਰੋ ਤੇ ਚੰਗੇ ਕੰਮ ਵਾਸਤੇ ਬੜੀਆਂ ਰੁਕਾਵਟਾਂ ਪੈਂਦੀਆਂ ਨੇ, ਚੰਗੇ ਕੰਮ ਵਾਸਤੇ ਬੜੇ ਵਿਘਨ ਆਉਂਦੇ। ਕਲਯੁਗ ਕਹਿੰਦਾ ਮੈਂ ਕਰਦਾ ਹੀ ਇਹ ਚੰਗਾ ਕੰਮ ਕਰਨ ਦੀ ਕਿਸੇ ਨੂੰ ਇੱਛਾ ਹੋਵੇਗੀ ਤੇ ਮੈਂ ਬੜੇ ਵਿਘਨ ਪਾਵਾਂਗਾ, ਵਿਘਨ ਪਾ ਕੇ ਰੋਕ ਦਿਆਂਗਾ। ਜੇ ਕੋਈ ਮਾੜਾ ਕੰਮ ਉਹ ਬਿਨਾਂ ਚਾਹ ਤੋਂ ਹੀ ਹੋ ਜਾਇਆ ਕਰੇਗਾ, ਨਾ ਵੀ ਕਰਨਾ ਚਾਹੇ ਬੰਦਾ ਫਿਰ ਵੀ ਉਹ ਮਾੜਾ ਕੰਮ ਉਹਦੇ ਕੋਲ ਹੋ ਜਾਇਆ ਕਰੇਗਾ। ਇਹੋ ਜਿਹਾ ਸਮਾਂ ਮੈਂ ਬਣਾਵਾਂਗਾ।
ਮਿੱਤਰ ਕਰੇ ਅਤ ਸ਼ਤਰਤਾ,
ਜਿਹੜੇ ਮਿੱਤਰ ਨੇ ਉਹੀ ਅੱਤ ਦੇ ਦੁਸ਼ਮਣ ਬਣਨਗੇ। ਕੱਲ ਜੋ ਕਹਿੰਦਾ ਮੇਰੇ ਸਮੇਂ ਵਿੱਚ ਮਿੱਤਰ ਹੀ ਦੁਸ਼ਮਣ ਬਣਨਗੇ, ਤੇ ਵਾਕਈ ਅੱਜ ਮਿੱਤਰ ਹੀ ਦੁਸ਼ਮਣ ਬਣਦਾ। ਜਿਹੜਾ ਤੁਹਾਡੇ ਭੇਤ ਨੂੰ ਜਾਣਦਾ, ਤੁਹਾਡੇ ਬਾਰੇ ਜਾਣਦਾ, ਪਹਿਲਾਂ ਮਿੱਤਰ ਹੁੰਦਾ। ਕਿੰਨੇ ਹੀ ਇਹੋ ਜਿਹੇ ਆਪਾਂ ਆਮ ਸੰਸਾਰ ਵਿਚ ਵਿਚਰਦੇ ਆ, ਇਹੋ ਜਿਹੇ ਲੋਕਾਂ ਨੂੰ ਵੇਖਦੇ ਆ ਵੀ ਮਿੱਤਰ ਹੁੰਦੇ ਨੇ, ਮੁੜ ਕੇ ਦੁਸ਼ਮਣ ਬਣੇ ਹੁੰਦੇ ਨੇ। ਕਲਜੋ ਕਹਿੰਦਾ ਮੇਰੇ ਸਮੇਂ ਵਿਚ ਮੈਂ ਜਿਹੜੇ ਮਿੱਤਰ ਨੇ ਉਨ੍ਹਾਂ ਨੂੰ ਸਭ ਤੋਂ ਵੱਡਾ ਦੁਸ਼ਮਣ ਬਣਾ ਦਿਆਂਗਾ ਇਕ ਦੂਜੇ ਦਾ, ਸਭ ਤੋਂ ਵੱਡਾ ਦੁਸ਼ਮਣ ਬਣਾ ਦਿਆਂਗਾ। ਹਾਂਜੀ,
ਮਿੱਤਰ ਕਰੇ ਅਤ ਸ਼ਤਰਤਾ, ਸ਼ਤਰੂ ਮੀਤ ਕਾ ਕਾਮ।
ਔਰ ਜਿਹੜਾ ਦੁਸ਼ਮਣ ਹੈ ਉਹ ਮਿੱਤਰ ਦਾ ਕੰਮ ਕਰੇਗਾ। ਮਿੱਤਰ ਨੂੰ ਦੁਸ਼ਮਣ ਬਣਾ ਦਿਆਂਗਾ, ਔਰ ਜਿਹੜਾ ਦੁਸ਼ਮਣ ਹੈ ਉਹ ਮਿੱਤਰਾਂ ਵਾਲੇ ਕੰਮ ਕਰਿਆ ਕਰੇਗਾ। ਉੱਤੋਂ ਮਿੱਤਰੀ ਭਾਵ, ਅੰਦਰੋਂ ਤਾਂ ਦੁਸ਼ਮਣੀ ਹੁੰਦੀ ਹੈ ਦੁਸ਼ਮਣ ਦੇ ਮਨ ਚ, ਉੱਤੋਂ ਮਿੱਤਰਤਾ ਵਾਲੇ ਕੰਮ। ਲਓ ਮਹਾਰਾਜ ਜੀ ਆਓ ਜੀ, ਬੈਠੋ ਜੀ, ਜੀ ਹਜ਼ੂਰ ਬੜਾ ਕਰਦੇ ਨੇ। ਉੱਠ ਕੇ ਜਾਂਦਾ ਕਹਿੰਦਾ ਬੜਾ ਮਾੜਾ ਇਨਸਾਨ ਹੈ, ਬੜਾ ਭੈੜਾ ਇਨਸਾਨ। ਕਾਲਜੋਗ ਵਿਚ ਦੁਸ਼ਮਣੀ ਏਦਾਂ ਦੀ ਨਹੀਂ ਹੁੰਦੀ ਵੀ ਆਹਮੋ ਸਾਹਮਣੇ ਖਲੋਤੇ ਆ, ਬੰਦੂਕਾਂ ਹੱਥਾਂ ਵਿਚ ਫੜੀਆਂ, ਉਹ ਤਾਂ ਵੱਖਰੀ ਗੱਲ। ਪਰ ਕਾਲਜੋਗ ਵਿਚ ਦੁਸ਼ਮਣੀ ਇਹੋ ਜਿਹੀ ਹੋਏ ਕਰੇਗੀ ਕਿ ਬਾਹਰੋਂ ਬਾਹਰੋਂ ਤਾਂ ਮਿੱਤਰਤਾ ਦਾ ਲੇਪ ਹੋਵੇਗਾ, ਅੰਦਰ ਦੁਸ਼ਮਣੀ ਹੋਵੇਗੀ। ਮੂੰਹ ਦਾ ਨਹੀਂ ਵਿਗਾੜ ਕਰਦੇ, ਮੂੰਹ ਨਹੀਂ ਵਿਗਾੜਦੇ, ਮੂੰਹ ਦੀ ਬੜੀ ਜੀ ਹਜ਼ੂਰੀ। ਮੂੰਹ ਦੇ ਨਾਲ ਤਾਂ ਕਹਿੰਦੇ ਵੀ ਵਧੀਆ ਵਧੀਆ, ਉਹਦੇ ਮਿੱਤਰ ਦੇ ਕੰਮ ਵੀ ਕਰਦਾ, ਉਹਨੂੰ ਚਾਹ ਪਾਣੀ ਵੀ ਚੁਕਾਉਂਦਾ, ਪਰ ਅੰਦਰੋਂ ਦੁਸ਼ਮਣ ਦਾ ਕੰਮ ਕਰਿਆ ਕਰਨਗੇ।
ਸੁਣ ਬੋਲੇ ਕੌਤਕ ਭਲੇ, ਤੂੰ ਤਾਂ ਨਟ ਜੇ ਉਹ ਪੰਥ।
ਕਲਗੀਧਰ ਜੀ ਨੇ ਜਦੋਂ ਸੁਣਿਆ ਨਾ, ਤੇ ਸੁਣ ਕੇ ਮਹਾਰਾਜ ਜੀ ਕਹਿੰਦੇ ਉਹ ਕਲਯੁਗ ਤੇਰਾ ਤਾਂ ਨਟਾਂ ਵਾਲਾ ਕੰਮ ਹੈ ਇਹ ਤਾਂ। ਜਦੋਂ ਕਲਯੁਗ ਨੇ ਦੱਸਿਆ ਨਾ ਵੀ ਮੈਂ ਆਹ ਕੁਝ ਕਰਾਂਗਾ, ਮਹਾਰਾਜ ਕਹਿੰਦੇ ਤੇਰਾ ਤਾਂ ਨਟਾਂ ਵਾਲਾ ਕੰਮ ਹੈ, ਜਿਵੇਂ ਨਟ ਦਾ ਪੰਥ ਹੁੰਦਾ ਹੈ। ਨਟ ਕਹਿੰਦੇ ਨੇ ਵਿਖਾਵਾ ਕਰਨ ਵਾਲਾ, ਜਿਹੜਾ ਬਾਜੀਗਰ ਹੁੰਦਾ ਹੈ, ਵੀ ਉਹ ਵਿਖਾਉਂਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ, ਉਹ ਬੜਾ ਕੁਝ ਵਿਖਾਉਂਦਾ। ਮਹਾਰਾਜ ਕਹਿੰਦੇ ਤੇਰਾ ਤਾਂ ਨਟ ਦਾ ਪੰਥ ਹੈ, ਸਾਡੇ ਪੰਥ ਨਾਲ ਨਹੀਂ ਤੇਰੀ ਮਿੱਤਰਤਾ ਹੋ ਸਕਦੀ। ਇਹਨੇ ਕਿਹਾ ਨਾ ਮੈਨੂੰ ਆਪਣੇ ਪੰਥ ਨਾਲ ਮਿੱਤਰਤਾ ਦੱਸਿਓ। ਮਹਾਰਾਜ ਕਹਿੰਦੇ ਤੇਰਾ ਰਾਹ ਹੀ ਹੋਰ, ਸਾਡੇ ਪੰਥ ਦਾ ਰਾਹ ਹੋਰ, ਤੈਨੂੰ ਅਸੀਂ ਆਪਣੇ ਪੰਥ ਨਾਲ ਕਿਵੇਂ ਮਿਲਾ ਦਈਏ। ਤੇਰਾ ਜਿਹੜਾ ਰਸਤਾ ਉਹ ਤਾਂ ਨਟਾਂ ਦਾ ਪੰਥ ਹੈ।
ਨਾਮ ਦਾਨੋ ਏ ਪੰਥ ਮੈਂ ਕਰਿਓ ਆਪਣੀ ਸੰਥ।
ਮਹਾਰਾਜ ਕਹਿੰਦੇ ਤੇਰਾ ਨਟ ਦਾ ਪੰਥ ਹੈ ਵਿਖਾਵੇ ਦਾ, ਸਾਡੇ ਪੰਥ ਦੇ ਵਿਚ ਨਾਮ ਦਾ ਦਾਨ ਹੈ। ਸਾਡਾ ਜਿਹੜਾ ਪੰਥ ਹੈ ਖਾਲਸਾ ਪੰਥ, ਅਸੀਂ ਆਪਣੇ ਖਾਲਸੇ ਪੰਥ ਨੂੰ ਨਾਮ ਦਾ ਦਾਨ ਦਿੱਤਾ ਹੈ, ਤੇ ਨਾਮ ਦਾ ਦਾਨ ਦੇ ਕੇ ਆਪਣੇ ਪੰਥ ਨੂੰ ਅਸੀਂ ਆਪਣੇ ਪੰਥ ਦੇ ਨਾਲ ਤੇਰੀ ਕਿਵੇਂ ਸੰਥਿਆ ਕਰਾ ਦਈਏ, ਸੰਥ ਦਾ ਭਾਵ ਤੇਰਾ ਕਿਵੇਂ ਸੰਗ ਕਰਾ ਦਈਏ, ਤੇਰਾ ਕਿਵੇਂ ਸਾਡੇ ਪੰਥ ਨਾਲ ਮੇਲ ਹੋ ਸਕਦਾ, ਕਿਉਂਕਿ ਸਾਡੇ ਪੰਥ ਵਿਚ ਤਾਂ ਨਾਮ ਦਾ ਜਾਪ ਹੈ। ਤੂੰ ਕਹਿਣਾ ਮੈਂ ਨਾਮ ਜਪਣ ਨਹੀਂ ਦਿੰਦਾ ਆਪਣੇ ਸਮੇਂ ਚ ਕਿਸੇ ਨੂੰ, ਮੈਂ ਲੋਕਾਂ ਕੋਲ ਪਖੰਡ ਕਰਾਉਣਾ, ਵਿਖਾਵਾ ਕਰਾਉਣਾ, ਉੱਤੇ ਜਿੰਨੇ ਤੂੰ ਦੱਸੇ ਨੇ ਸਾਰੇ ਇਹ ਸਾਡੇ ਪੰਥ ਵਿਚ ਤਾਂ ਨਹੀਂ ਹਨ। ਇਸ ਕਰਕੇ ਸਾਡੇ ਪੰਥ ਵਿਚ ਤੇਰਾ ਮੇਲ ਉਹ ਕਿਵੇਂ ਹੋ ਸਕਦਾ ਹੈ।
ਤਬ ਬੋਲੇ ਸਤਿਗੁਰ ਸਹੀ ਸੁਣੇ ਸੁਣਾਵ ਉਧਾਤ।
ਮਹਾਰਾਜ ਜੀ ਉਸ ਵੇਲੇ ਬੋਲੇ, ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਹੀ ਸੁਣਾ, ਇਹਨੂੰ ਸੱਚ ਸਹੀ ਸੁਣਾ ਦਿੰਦੇ ਆ, ਜੋ ਉਦਾਤ ਪ੍ਰਗਟ ਹੈ ਉਹ ਤੈਨੂੰ ਦੱਸ ਦਿੰਦੇ ਹਾਂ।
ਹਮ ਹਮਰੇ ਸੰਗਤ ਭਗਤ ਕਹਾਂ ਤੁਮਾਰੀ ਬਾਤ।
ਮਹਾਰਾਜ ਜੀ ਕਹਿੰਦੇ ਅਸੀਂ ਤੇ ਸਾਡੀ ਜਿਹੜੀ ਸੰਗਤ ਹੈ ਉਹ ਸਾਡੀ ਭਗਤ ਹੈ, ਸਾਡੇ ਪ੍ਰੇਮੀ ਸਾਡੇ ਭਗਤ ਹਨ, ਉਨ੍ਹਾਂ ਨਾਲ ਤੇਰੀ ਗੱਲ ਕਿੱਥੇ ਬਣ ਸਕਦੀ ਹੈ। ਤੇਰਾ ਮੇਲ ਸਾਡੇ ਪੰਥ ਨਾਲ, ਸਾਡੀ ਸੰਗਤ ਨਾਲ ਨਹੀਂ ਹੋ ਸਕਦਾ। ਜਿਹੜੇ ਸਿੱਖ ਸਾਡੇ ਨਾਲ ਮਿਲੇ ਹੋਏ ਨੇ ਉਨ੍ਹਾਂ ਨਾਲ ਤੇਰਾ ਮੇਲ ਨਹੀਂ ਹੋ ਸਕਦਾ।
ਕਲਯੁਗ ਬੋਲ ਸੁਣਾਏ ਓ सुनो हमारी ख्यात।
कलयुग फिर बोलिया, कह लगा महाराज जी हुण मैं अपने बारे दसदा भी जदों असी पैदा होए सी उदों साडी जिहड़ी ख्याति सी उह किस तरह दी सी, किवें सानू पैदा कीता बनाया, ओ महाराज जी तुसी सुनो।
कथा सुनावो आद की मत करियो विख्यात।
मैं अपनी आद दी मुढ दी कथा सुनाउना। कलयुग ने फिर बोल के कहा महाराज साडी जिहड़ी प्रगटाई दी कथा है मुढली कथा मैं ओ आप जी नूं सुनाउना कि असीं किवें पैदा होए, क्योंकि इह दस रिहा भी सानू ब्रह्मा ने बनाया, असीं किवें प्रगट होए किवें पैदा होए। ओह महाराज सच्चे पातशाह जी मैं सारी कथा अपने आद दी अपने मुढ दी जिवें असीं पैदा होए, चाहे ओह सतयुग सी त्रेता सी द्वापर सी, हुण मैं कलयुग हां, जिहड़ी साडी पैदावर होई है उत्पत्ति होई है, पैदा तां हर एक चीज होई है ना, जिहदा नां है ओह चीजां पैदा होईआं, जदों पैदा होईआं ओह कोई ना कोई समां तां रहा होवेगा ना, जदों पैदा होईआं ते उदों की वरतारा सी। कहिंदे जिवें असीं पैदा होए ओह सारी मुढली कथा मैं अपनी तुहानूं सरवण करवाउंदा हां।
कल नामा गुर बख्श सिंह तो को दीनो ए हे।
महाराज जी कहंदे हे गुरबख्श सिंह कल नामा है तेनू असी दे रहे हैं। दसवें पातशाह ने जो कलयुग दे नाल वार्तालाप होई ना दस रहे ने गुरबख्श सिंह नू। भाई गुरबख्श सिंह जी अगे संगत साहब सिंह कोलों लिखवा रहे ने सो साखी दे विच। महाराज जी कहंदे भाई गुरबख्श सिंह जी ए कल नामा है जिहड़ा असी तुहानू दिता सुनाया है।
सत गोरे आप सुनाए आ साच सुनाओ तो हे।
महाराज भाई गुरबख्श सिंह जी कहंदे साहब सिंह लिखारी नूं कहंदे साहब सिंह ये जेड़ा कल नामा है ना ये खुद गुरु कलगीधर ने मैनू सुनाया, ये कल नामा खुद दसवें पातशाह ने मैनू सुनाया, जेड़ा मैं तेरे कोलों लिखवा रहा ये खुद दसमेश पातशाह ने मेरे कोलों लिखवाया है।
कल युग कहता आदम ब्रह्मा जनता कीन।
फिर कलयुग बोलिया अपनी उत्पत्ति दी गल दसन लगा भी असी उत्पन्न किवें होए। कहिंदा जी सब तो पहला ब्रह्मदेव ब्रह्मा जिन्हों जपजी साहब च महाराज गुरु नानक साहब ने एक संसारी लिखिया, एक संसारी एक भंडारी एक लाए दिवान, जिहड़ा ओह संसारी पैदा करन वाला जिहदे बारे भगत नामदेव जी कहिंदे पहल पुरीए पुंडरक बन्ना साचे हंसा सगले जना। ओह जिहड़ा पहला पुंडरक नाम कमल दे फुल तों पैदा होया जिहड़ा ब्रह्मा है, साचे हंसा हंसा नाम ब्रह्मा दा, ओह ब्रह्मा पैदा होया ते ब्रह्मा ने फिर अगे संसार पैदा कीता। कहिंदा सारी जनता जदों ब्रह्मा ने बनाई, सारी दुनिया जदों ब्रह्मा ने बनाई उदों ने सानू भी बनाया, चारां भरावां नूं, असीं चार भाई हां जिहड़े चार युग ने कलयुग कहिंदा असीं चारे भाई हां, ते साडू पैदा करके ब्रह्मा ने सानू सिख्या दित्ती जिवें जिवें असीं अपने समें च करना है। ओह कलयुग दस रिहा ओह कथा आप जी अगलिया प्रसंगां च सरवण करोगे।